ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਕਥਾ ਚੱਲ ਰਹੀ ਹੈ। ਲਾਹੌਰ ਸ਼ਹਿਰ ਤੋਂ ਕਾਜੀ ਰੁਸਤਮ ਖਾਨ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ ਹੈ। ਮਹਾਰਾਜ ਜੀ ਕੋਲ ਆ ਕੇ ਇਹਨੇ ਘੋੜੇ ਦੀ ਮਾਇਆ ਮੰਗੀ। ਛੇਵੇਂ ਪਾਤਸ਼ਾਹ ਨੇ ਵੇਖਿਆ ਕਿ ਇਹਨੂੰ ਆਪਣੇ ਘਰ ਦੀ ਘਟਨਾ ਦਾ ਬੋਧ ਨਹੀਂ, ਕਿਉਂਕਿ ਸਵੇਰੇ ਸਵੇਰੇ ਹੀ ਇਹ ਚੱਲ ਕੇ ਗੁਰੂ ਸਾਹਿਬ ਵੱਲ ਚੱਲ ਪਹੁੰਚ ਗਿਆ। ਪਾਤਸ਼ਾਹ ਨੇ ਆਖਿਆ, ਕਾਜੀ ਸਾਹਿਬ ਦੂਰੋਂ ਆਇਓ, ਚੱਲ ਕੇ ਲੰਗਰ ਪ੍ਰਸ਼ਾਦ ਦਾ ਛਕੋ, ਤੁਹਾਡੇ ਲਈ ਪ੍ਰਬੰਧ ਹੈ, ਮਾਇਆ ਦੇ ਕੇ ਤੁਹਾਨੂੰ ਤੋਰਾਂਗੇ। ਸਿੱਖ ਨੂੰ ਮਹਾਰਾਜ ਜੀ ਨੇ ਕਿਹਾ, ਜਿੱਥੇ ਕੌਲਾਂ ਜੀ ਦਾ ਡੇਰਾ ਹੈ ਉੱਥੇ ਕਾਜੀ ਰੁਸਤਮ ਖਾਨ ਨੂੰ ਲੈ ਜਾਓ। ਕਾਜੀ ਸਾਹਿਬ ਗਏ, ਕੌਲਾਂ ਨੂੰ ਵੀ ਸੁਨੇਹਾ ਭੇਜ ਦਿੱਤਾ ਵੀ ਤੇਰੇ ਅੱਬੂ ਜਾਨ ਆਏ ਹੈ, ਇਹਨਾਂ ਨੂੰ ਭੋਜਨ ਛਕਾਉਣਾ। ਕੌਲਾਂ ਜੀ ਨੇ ਵੇਖਿਆ, ਪਿਤਾ ਜੀ ਭੁੱਖੇ ਹੋਣਗੇ, ਜੇ ਇਕਦਮ ਸਾਹਮਣੇ ਗਈ ਇਹਨਾਂ ਭੋਜਨ ਨਹੀਂ ਛਕਣਾ। ਪਹਿਲਾਂ ਭੋਜਨ ਭੇਜ ਦਿੱਤਾ ਦਾਸੀ ਨੂੰ ਦੇ ਕੇ, ਜਦੋਂ ਕੁਝ ਭੋਜਨ ਛੱਕ ਹਟੇ ਤੇ ਫਿਰ ਚੱਲ ਕੇ ਮਾਤਾ ਕੌਲਾਂ ਜੀ ਆਏ। ਕਾਜੀ ਨੇ ਜਦੋਂ ਆਪਣੀ ਧੀ ਨੂੰ ਵੇਖਿਆ, ਵੇਖ ਕੇ ਹੈਰਾਨ ਹੋ ਗਿਆ ਵੀ ਤੂੰ ਇੱਥੇ ਕਿਵੇਂ। ਇਕਦਮ ਮਾਨੋ ਜਿਵੇਂ ਕਿਸੇ ਪੱਕੇ ਫੋੜੇ ਤੇ ਜ਼ਖਮ ਦੇ ਉੱਤੇ ਕਿਸੇ ਲੂਣ ਫੁੱਕ ਦਿੱਤਾ ਹੋਵੇ ਉਹ ਦਸ਼ਾ ਹੋਈ। ਤੜਫ ਉੱਠਿਆ, ਚਿੱਤ ਕੀਤਾ ਵੀ ਇਹਨੂੰ ਮਾਰ ਦਿਆਂ, ਪਰ ਇੱਥੇ ਹੁਣ ਮਾਰ ਨਹੀਂ ਸਕਦਾ, ਗੁਰੂ ਕੇ ਸਿੱਖ ਨੇ ਇੱਥੇ, ਸੇਵਾਦਾਰ ਨੇ। ਬੜਾ ਅੱਗ ਭੰਬੂੜਾ ਹੋਇਆ ਵਾਪਸ ਪਰਤੇ। ਛੇਵੇਂ ਪਾਤਸ਼ਾਹ ਜੀ ਜਿੱਥੇ ਡੇਰਾ ਕੀਤਾ ਹੋਇਆ ਸੀ ਉੱਥੇ ਹੀ ਸਾਹਮਣੇ ਇਹਨੇ ਕੁਝ ਦੂਰੀ ਤੇ ਆਪਣਾ ਘੋੜਾ ਬੰਨਿਆ ਸੀ। ਘੋੜਾ ਲੈਣ ਵਾਸਤੇ ਆਪਣੇ ਨੌਕਰ ਸਮੇਤ ਜਦੋਂ ਆਇਆ, ਛੇਵੇਂ ਪਾਤਸ਼ਾਹ ਜੀ ਦੀ ਇਹਦੇ ਤੇ ਨਿਗਾਹ ਪੈ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਪਾਸ ਬੁਲਾਉਂਦੇ ਆਉਂਦਾ ਨਹੀਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ, ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਬੁਰਕਾ ਮਨੋ ਲਾਜ ਕੋ ਪਾਵਾ,
ਮਾਨੋ ਸ਼ਰਮ ਦਾ ਬੁਰਕਾ ਪਾ ਲਿਆ ਕਾਜੀ ਰੁਸਤਮ ਖਾਨ ਨੇ।
ਨਹਿ ਉੱਚੇ ਕੋ ਬਦਨ ਉਠਾਵਾ,
ਸਿਰ ਝੁਕ ਗਿਆ ਨਿਭ ਗਿਆ, ਹੁਣ ਉੱਚਾ ਚੁੱਕ ਕੇ ਨੀ ਵੇਖਦਾ ਸਿਰ।
ਸ੍ਰੀ ਗੁਰ ਪਿਖਿਓ ਦੂਰ ਤੇ ਆਵਤ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਾਜੀ ਨੂੰ ਦੂਰੋਂ ਆਉਂਦਿਆਂ ਵੇਖਿਆ,
ਸੁੰਦਰ ਬਦਨ ਮੰਦ ਮੁਸਕਾਵਤ,
ਸੋਹਣੇ ਮੁਖੜੇ ਵਾਲੇ ਛੇਵੇਂ ਪਾਤਸ਼ਾਹ ਜਾਣੀ ਜਾਣ ਜਾਣਦੇ ਸਨ ਉੱਥੇ ਕੀ ਖੇਡ ਵਰਤੀ ਹੈ। ਗੁਰਦੇਵ ਜੀ ਮੁਸਕਰਾਏ ਹਨ,
ਅਪਰਜ ਸਿੱਖ ਜਾਨ ਹੈ ਬਿਰਤਾਂਤ,
ਬਾਕੀ ਹੋਰ ਵੀ ਜਿੰਨੇ ਉੱਥੇ ਸਿੱਖ ਜਾਣਦੇ ਸੀ ਇਹ ਸਾਰਾ ਬਿਰਤਾਂਤ, ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ ਮਹਾਰਾਜ ਜੀ ਦੇ ਨਿਕਟਵਰਤੀ ਸਿੱਖ ਜਿਹੜੇ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਹਾਜ਼ਰ ਸਨ।
ਦੇਖ ਗੁਰੂ ਕੀ ਦਿਸ਼ ਮੁਸ਼ਕਾਤ,
ਉਹਨਾਂ ਨੇ ਵੀ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਥੋੜਾ ਜਿਹਾ ਬੁੱਲਾਂ ਚ ਮੁਸਕਰਾਉਂਦਿਆਂ ਵੇਖਿਆ ਤਾਂ ਉਹ ਸਿੱਖ ਵੀ ਮੁਸਕਰਾ ਪਏ।
ਨਿਜ ਤਨੂ ਜਾ ਸੋ ਮਿਲ ਕਰ ਕਾਜ਼ੀ,
ਕਾਜ਼ੀ ਆਪਣੀ ਲੜਕੀ ਕੌਲਾਂ ਜੀ ਨੂੰ ਮਿਲ ਕੇ,
ਰਿਸਿਓ ਹਿਰਦੈ ਕਹਿ ਹੋ ਇਸ ਰਾਜ਼ੀ,
ਦੇ ਵਿੱਚ ਬਹੁਤ ਜਿਆਦਾ ਖਿਜਿਆ ਹੋਇਆ, ਬਹੁਤ ਜਿਆਦਾ ਕ੍ਰੋਧ ਵਿੱਚ ਹੈ, ਅੱਗ ਭਬੂਲਾ ਹੋਇਆ ਹੋਇਆ।
ਆਵਤ ਦਿਖਤ ਕ੍ਰੋਧ ਤੇ ਦੀਨ,
ਕ੍ਰੋਧੀ ਹੈ ਪਰ ਕ੍ਰੋਧ ਦੇ ਨਾਲ ਦੁਖੀ ਵੀ ਹੈ। ਛੇਵੇਂ ਪਾਤਸ਼ਾਹ ਨੇ ਵੇਖਿਆ ਕਿ ਕਾਜੀ ਬੜਾ ਗੁੱਸੇ ਵਿੱਚ ਵੀ ਹੈ ਤੇ ਦੁਖੀ ਵੀ ਹੈ।
ਨੀਚੇ ਕੀ ਨਸ ਬਦਨ ਮਲੀਨ,
ਔਰ ਆਪਣਾ ਚਿਹਰਾ ਮਲੀਨ ਜਿਹਾ ਬਣਾਇਆ, ਮਲੀਨ ਦਾ ਮਤਲਬ ਹੁੰਦਾ ਵੀ ਭੱਦਾ ਜਿਹਾ ਬਣਾਇਆ ਹੋਇਆ, ਦੁਖੀ ਜਿਹਾ ਤੇ ਲੱਥ ਗਿਆ ਚਿਹਰਾ ਇਕਦਮ, ਤੇ ਸਿਰ ਨੀਵਾਂ ਕੀਤਾ ਹੋਇਆ।
ਸਤਿਗੁਰ ਭਨਿਓ ਸੋ ਜਾਣਿਓ ਜਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿੰਦੇ ਏਦਾਂ ਜਾਪਦਾ,
ਮਿਲ ਤੈਨੂੰ ਜਾ ਸੰਗ ਪਾ ਜਿਸ ਪਾਏ,
ਕਾਜੀ ਆਪਣੀ ਲੜਕੀ ਕੌਲਾਂ ਜੀ ਨੂੰ ਮਿਲ ਕੇ ਰਾਜੀ ਨਹੀਂ ਹੋਇਆ, ਇਹ ਗੁੱਸੇ ਵਿੱਚ ਕ੍ਰੋਧ ਵਿੱਚ ਅੱਗ ਭੰਬੂਲਾ ਹੋ ਕੇ ਆਇਆ।
ਖਰੇ ਹੋਏ ਟਿਗ ਨਫਰ ਪਠਾਵਾ,
ਕਾਜੀ ਸਾਹਮਣੇ ਖਲੋਤਾ ਰਿਹਾ, ਨੇੜੇ ਨਹੀਂ ਗਿਆ ਕਿਉਂਕਿ ਘੋੜਾ ਮਹਾਰਾਜ ਜੀ ਦੇ ਨੇੜੇ ਜਿੱਥੇ ਸਤਿਗੁਰਾਂ ਦਾ ਦੀਵਾਨ ਸੀ ਉੱਥੇ ਬੱਧਾ ਸੀ। ਇਹਨੇ ਕਾਜੀ ਨੇ ਆਪਣਾ ਨੌਕਰ ਭੇਜਿਆ ਵੀ ਜਾ ਤੂੰ ਜਾ ਕੇ ਕੋਲ ਘੋੜਾ ਖੋਲ ਕੇ ਲੈ ਆ,
ਹਿਤ ਅਰੂੜ ਬੇ ਤੋ ਰੰਗ ਮੰਗਾਵਾ,
ਆਪਣੀ ਸਵਾਰੀ ਲਈ ਉਹ ਘੋੜਾ ਨੌਕਰ ਦੇ ਕੋਲੋਂ ਮੰਗਵਾਇਆ।
ਸ਼੍ਰੀ ਹਰਗੋਬਿੰਦ ਦਾਸ ਪਠਾਇਓ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਵੀ ਕਾਜੀ ਬਾਹਰੋਂ ਬਾਹਰ ਜਾਣਾ ਚਾਹੁੰਦਾ, ਸਾਨੂੰ ਮਿਲਣਾ ਨਹੀਂ ਚਾਹੁੰਦਾ, महाराज जी ने अपना एक सेवादार अपना एक सेवक भेजा
काजी को समीप बुलवायो।
सेवक नू कहा भी जाओ काजी नू नेड़े बुला के लियाओ साडे कोल सद के लियाओ।
जब सेवक ने जाए हकारा
जदो सेवादार काजी दे कोल गया जाके आख्या काजी साहब छेवे पातशाह मेरी पीरी दे मालक सतगुरु श्री गुरु हरगोबिंद साहब दीनानाथ सतगुरु तुहानू अपने कोल बुला रहे ने।
महाक्रोध ते निठर उचारा
काजी बड़ा गुस्से विच सी अग भंबूला होया बड़े क्रोध दे विच बड़े कठोर शब्द बोलिया काजी
मैं नह जाओ अहै दुखदानी
मैं नहीं जानदा तुहाडे गुरु कोलो ता बड़ा दुखदानी है ओने मैनू बड़ा डाढ़ा दुख दिता साल दिता
कौन गुरु क्या कर है बखानी
मैं नहीं जानदा केड़े गुरु बारे तू गल करदा एदा बड़े गुस्से विच केड़ा गुरु मैं नहीं जानदा तुहाडे इस गुरु बारे जेदा नां लै के तू मैनू बुला रहा
आन चमू बहु पकरों जबे
ओदो पता लगेगा तुहानू जदो मैं लाहौर जाके सैना लियावांगा फौजा लिया के तुहाडे गुरु नू पकड़ागा
मिलो भले अर बोलो तबे
फिर मिलांगा तुहाडे गुरु नू फिर ओदा ओदो गल बात करांगा हुण नहीं मैं कोई बोलना हुण नहीं मैं कोई गल बात करनी हुण तां लाहौर जाके फौजा लियावांगा चढ़ा के ते तुहाडे गुरु नू पकड़ांगा फिर इना नाल गल करांगा।
सेवक कहियो गुरु टिक जाए
जदों काजी ने जवाब दिता सिख ने जाके छेवे पातशाह जी नू दसिया
निकट न आए कर है बक बाए
कहन लगा महाराज जी काजी आउंदा नी नेड़े आप जी दे पास नी आउंदा सगो बकवास करदा है पदे बोल कठोर बोल बोलदा जेड़े ओनू नहीं कहने चाहिदे
मैं सैना गन कोले आवो
मैं सैना लियावांगा चढ़ा के गुरु घर ते मैं फौजा लेके आवांगा गुरु घर ते हमला करन लई
कहो गुरु तब बदला पावो
फिर मैं गुरु दे कोलो बदला लवांगा फिर इना नाल गल बात करांगा हुण नहीं मैं कोई गल करनी हुण तां मैं जा रहा
इत्यादिक रिस कर कर कहे
महाराज एदां दे बोल बोलदा काजी बड़े गुस्से च अग भंबूला होया कचीचियां वटदा बोलदा
मूर्ख बनियो ना शांति लहे
मूर्ख पने करके शांति नहीं लैंदा मन दा टिका नहीं हासिल करदा महाराज तुहाडे कोल आके भी मन च तपी जांदा क्रिजी जांदा है
पुन गुर विद्या जेठा जो
महाराज जी ने वेख्या भी एदा नहीं आउणा काजी ने तो पातशाह ने बहादुर बाबा बिधी चंद साहिब और भाई साहब भाई जेठा साहब इना दोना महापुरखा गुरसिखा नु हुक्म कीता
आनो काजी पठे सो दो
आख्या जाओ बाबा बिधी चंद साहब भाई जेठा जी तुसी जाके काजी नु लेके आओ साडे को पकड़ के लेके आओ
जाहो मृदुल सन्मान बखान हो
एना जाके मृदुल कोमल ते सन्मान नाल गल करियो प्रेम नाल गल बात करियो
गह पुज दोनो हम टिग आनो हो
कौड़ा नहीं बोलना तुसी बस बाहां तो पकड़ के नाले प्रेम नाल गल कर दे आउणा नाले साडे कोल ले आउणा ते खिच के लियाउणा पैणा एदां आउणा नहीं काजी ने महाराज जी कहिंदे नाले प्रेम नाल ओहदे नाल गल बात करो ते गल बात करदिआं दोवें इक इक पासिओं बांह फड़ लिओ ते फड़ के बांहां तो दोवां काजी दीआं दोवां बांहां तो इनू साडे कोल लैके आओ
जाए कहियो क्यों कोप करी जै
भाई बिधी चंद साहब बाबा जेठा साहब जी गए जाके आख्या काजी रुस्तम खान किस गल्ले गुस्सा करदा है क्यों क्रोध दे विच अग दे नाल सड़ रहा है
सतगुरु टिक गमनो तन लीजै
चलो काजी साहब सतगुरु जी बुलाउंदे है महाराज जी कोलो जाके अपनी माया लै लो माया लैण आए सी तुसी घोड़े दा 10,000 रुपया तुसी लैणा है ते चल के सतगुरु जी दे कोलो अपनी माया लै लवो
मैं ना मिलो नह लैह तन को
काजी अगो बोलिया कहिंदा जी मैं नहीं मिलदा उहनां नूं ना ही मैं हुण उहनां कोलो धन लैणा
नहीं लखियो अस कपटी मन को
मैं तां इहनां दे मन दा कपट नहीं जाण सकिया इहनां ने मेरे नाल बड़ा वड्डा कपट कीता मेरे नाल बहुत वड्डा छल कीता
कही बाहु रिस करत छुटावत
बाबा जी ने बाबा बिधी चंद साहब ते भाई जेठा जी ने बाहवां फड़ लिया इहदियां ओ फड़ के एदां खिच के आखण आओ काजी साहब एदां गुस्सा ना करो ਇਹ ਕ੍ਰੋਧ ਵਿੱਚ ਆ ਕੇ ਆਪਣੀਆਂ ਬਾਹਾਂ ਛੁਡਾਉਂਦਾ। ਹੁਣ ਉਹਨਾਂ ਜਰਨੈਲਾਂ ਦੇ ਹੱਥਾਂ ਚੋਂ ਬਾਹਾਂ ਕਿਵੇਂ ਛੁੱਟਦੀਆਂ ਇਹਦੀਆਂ? ਕਹਿੰਦੇ ਜ਼ੋਰ ਲਾਉਂਦਾ ਬਾਹਾਂ ਛੁਡਾਉਣ ਦਾ, ਪਰ ਉਹ ਛੱਡਦੇ ਨਹੀਂ। ਪ੍ਰੇਮ ਨਾਲ ਕਹਿੰਦੇ ਬਾਬਾ ਬਿਧੀ ਚੰਦ ਸਾਹਿਬ, ਕਾਜੀ ਸਾਹਿਬ ਗੁੱਸਾ ਨਾ ਕਰੋ, ਰਾਜੀ ਹੋਵੋ, ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰੋ।
ਤਉ ਦਉ ਬਲ ਧਰ ਲੈ ਜਾਵਤ,
ਬਾਹਾਂ ਖਿੱਚਦਾ ਪਰ ਬਾਬਾ ਜੇਠਾ ਜੀ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਉਹ ਇਹਦੀਆਂ ਬਾਹਾਂ ਤੋਂ ਪਕੜ ਕੇ ਨੂੰ ਨਾਲ ਨਾਲ ਲੈ ਕੇ ਜਾ ਰਹੇ ਨੇ, ਖਿੱਚ ਕੇ ਬਲ ਨਾਲ।
ਕੋਮਲ ਕਹਿਤ ਗਏ ਲੈ ਤੀਰ, ਕੋਮਲ ਕਹਿਤ ਗਏ ਲੈ ਤੀਰ।
ਆ ਜਿਹੜੇ ਕੋਮਲ ਕਹਿਤ ਦਾ ਮਤਲਬ ਹੈ ਵੀ ਕੋਮਲ ਹੀ ਬਚਨ ਕੀਤੇ ਬਾਬਾ ਜੀ ਹੁਣਾਂ ਨੇ, ਕੋਈ ਕਰੜੇ ਬਚਨ ਨਹੀਂ ਕੀਤੇ, ਮਿੱਠੇ ਬੋਲ ਬੋਲਦਿਆਂ ਬੋਲਦਿਆਂ ਨੂੰ ਨਾਲ ਲੈ ਕੇ ਪਕੜ ਕੇ ਲੈ ਕੇ ਗਏ।
ਬੋਲੇ ਸ਼੍ਰੀ ਹਰਗੋਬਿੰਦ ਧੀਰ,
ਸਤਿਗੁਰਾਂ ਦੇ ਕੋਲ ਲੈ ਕੇ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਜੀ ਵੱਲੇ ਵੇਖਿਆ, ਸਤਿਗੁਰਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੇ। ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੇਖ ਕੇ ਬੋਲੇ,
ਦਸ ਹਜ਼ਾਰ ਲਿਹੋ ਆਪਣ ਦਰਬ।
ਮਹਾਰਾਜ ਜੀ ਕਹਿਣ ਲੱਗੇ, ਕਾਜੀ ਸਾਹਿਬ ਆਪਣੇ ਪੈਸੇ ਜਿਹੜੇ 10,000 ਰੁਪਇਆ ਉਹ ਲੈ ਜਾਓ, ਤੁਸੀਂ ਤਾਂ ਬਾਹਰੋਂ ਬਾਹਰ ਚੱਲੇ ਸੀ। ਖਾਲਸਾ ਜੀ, ਗੁਰੂ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਸੀ ਮਾਇਆ ਦੇਣ ਦਾ, ਪਾਤਸ਼ਾਹ ਬਚਨਾਂ ਤੋਂ ਪਿੱਛੇ ਨਹੀਂ ਹਟੇ। ਹਾਂ, ਕੁਝ ਦੇਰ ਸਵੇਰ ਜ਼ਰੂਰ ਹੋਈ, ਪਰ ਗੁਰਦੇਵ ਨੇ ਇਨਕਾਰ ਨਹੀਂ ਕੀਤਾ। ਹਾਲਾਂਕਿ ਮਾਇਆ ਦੇਣੀ ਬਣਦੀ ਨਹੀਂ ਸੀ, ਪਰ ਸਤਿਗੁਰੂ ਜੀ ਨੇ ਨਾਂ ਵੀ ਨਹੀਂ ਸੀ ਕੀਤੀ, ਦੇਣਾ ਚਾਹੁੰਦੇ ਸਨ। ਪਰ ਕਾਜੀ ਦੇ ਕਰਮ ਜਿਹੋ ਜਿਹੇ ਉਹਦੇ ਭਾਗ ਲਿਖੇ, ਉਹ ਖੇਡ ਉਦਾਂ ਬਣਨੀ ਸੀ, ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੋਣਾ ਸੀ, ਉਹ ਸਾਰੀ ਕਲਾ ਇੱਦਾਂ ਵਰਤਣੀ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਾਜੀ ਸਾਹਿਬ ਤੁਸੀਂ ਜਿਹੜੀ ਆਪਣੀ ਮਾਇਆ ਲੈਣ ਆਏ ਸੀ 10,000 ਰੁਪਇਆ,
ਨਹੀਂ ਬਿਲਮ ਗਿਨ ਦੇ ਵਹ ਸਰਬ।
ਖਜ਼ਾਨਚੀ ਨੂੰ ਮਹਾਰਾਜ ਜੀ ਕਹਿਣ ਲੱਗੇ ਵੀ ਲੈ ਕੇ ਆਓ, ਅਸੀਂ ਦੇਰੀ ਨਹੀਂ ਲਾਉਣੀ। ਤੇ ਕਾਜੀ ਸਾਹਿਬ ਤੁਸੀਂ ਹੁਣੇ ਆਪਣਾ 1-1 ਰੁਪਇਆ ਉਹ ਗਿਣ ਕੇ ਲੈ ਲਵੋ, 10,000 ਰੁਪਇਆ।
ਲਰਿਓ ਬ੍ਰਿਧ ਕੇ ਸਾਥ ਬਿਸਾਲਾ,
ਸਾਰੀ ਖੇਡ ਜਿਹੜੀ ਵਰਤੀ ਆ, ਕੌਲਾਂ ਜੀ ਆਏ ਨੇ ਗੁਰੂ ਘਰ ਚ, ਕਾਜੀ ਸਾਹਿਬ ਇਹ ਤੁਹਾਡੇ ਕਰਮਾਂ ਦਾ ਫਲ ਹੈ। ਤੁਸੀਂ ਬਾਬਾ ਬੁੱਢਾ ਸਾਹਿਬ ਜੀ ਨਾਲ ਝਗੜਾ ਕੀਤਾ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਨੇ, ਜਿਨ੍ਹਾਂ ਦੀ ਰਸਨਾ ਤੋਂ ਕਿਹਾ ਵਾਕ ਹਰ ਵੇਲੇ ਤ੍ਰਈ ਕਾਲ ਸੱਤ ਹੁੰਦਾ ਹੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਹੋਵੇ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਜੋ ਮਹਾਂਪੁਰਖ ਭਗਤ ਬ੍ਰਹਮ ਗਿਆਨੀ ਆਪਣੀ ਰਸਨਾ ਤੋਂ ਬੋਲਦੇ ਹਨ ਉਹ ਸੱਤ ਹੋ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨਾਲ ਤੁਸੀਂ ਝਗੜਾ ਕੀਤਾ,
ਤਿਸ ਕੋ ਫਲ ਪਾਇਸ ਇਸ ਕਾਲਾ,
ਉਹਦਾ ਫਲ ਤੁਹਾਨੂੰ ਪ੍ਰਾਪਤ ਹੋਇਆ ਹੈ, ਇਸ ਵੇਲੇ ਉਹਦਾ ਇਹ ਫਲ ਤੁਹਾਨੂੰ ਹਾਸਲ ਹੋਇਆ।
ਸੁਣ ਕਾਜ਼ੀ ਕਹਿ ਧਨ ਨਾ ਲੈ ਹੋ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਆਪਣੇ ਪੈਸੇ ਸਾਡੇ ਕੋਲੋਂ ਗਿਣਤੀ ਕਰਕੇ ਲੈ ਜਾ, ਸੁਣ ਕੇ ਅੱਗੋ ਕਾਜ਼ੀ ਬੋਲਿਆ ਬੜੇ ਗੁੱਸੇ ਚ, ਕਹਿੰਦਾ ਮੈਂ ਹੁਣ ਪੈਸੇ ਨਹੀਂ ਲੈਣੇ ਤੁਹਾਡੇ ਕੋਲੋਂ, ਮੈਂ ਹੁਣ ਧਨ ਨਹੀਂ ਲੈਣਾ,
ਇਹ ਸਭ ਸ਼ਾਹੋ ਨਿਕਟ ਕਹਿ ਦੈ ਹੋ।
ਆ ਜਿਹੜਾ ਕੁਝ ਤੁਸੀਂ ਮੇਰੇ ਨਾਲ ਕੀਤਾ ਇਹ ਸਾਰੀਆਂ ਗੱਲਾਂ ਮੈਂ ਜਾ ਕੇ ਬਾਦਸ਼ਾਹ ਜਾਂ ਪਨਾ ਨੂੰ ਕਹਾਂਗਾ, ਬਾਦਸ਼ਾਹ ਕੋਲ ਜਾ ਕੇ ਮੈਂ ਇਹ ਸਾਰੀ ਗੱਲ ਸੁਣਾਵਾਂਗਾ।
ਗਹਿ ਤੁਮਕੋ ਸਭ ਲਿਓ ਉਧਾਰੋ,
ਤੁਹਾਨੂੰ ਪਕੜ ਕੇ ਮੰਗਾਵਾਂਗਾ ਉੱਥੇ ਬਾਦਸ਼ਾਹ ਦੇ ਕੋਲ, ਤੇ ਉੱਥੇ ਬਹਿ ਕੇ ਮੈਂ ਆਪਣਾ ਪੈਸਾ ਗਿਣ ਕੇ ਲਵਾਂਗਾ। ਹੁਣ ਤਾਂ ਬਾਦਸ਼ਾਹ ਦੀ ਕਚਹਿਰੀ ਚ ਫੈਸਲਾ ਹੋਵੇਗਾ, ਉੱਥੇ ਮੈਂ ਆਪਣੇ ਪੈਸੇ ਤੁਹਾਡੇ ਕੋਲੋਂ ਗਿਣ ਕੇ ਲਵਾਂਗਾ, ਹੁਣ ਇੱਥੇ ਨੀ ਮੈਂ ਗਿਣਦਾ, ਹੁਣ ਤਾਂ ਬਾਦਸ਼ਾਹ ਕੋਲ ਗਿਣਤੀ ਹੋਵੇਗੀ।
ਨਾਹੀਂ ਤਾਂ ਤਿਆਗ ਦਿਓ ਮੈਂ ਸਾਰੋ,
ਜੇ ਬਾਦਸ਼ਾਹ ਦੇ ਕੋਲ ਤੁਹਾਨੂੰ ਸੱਦ ਕੇ ਮੈਂ ਨਾ ਪੈਸੇ ਲੈ ਸਕਿਆ ਤੇ ਫਿਰ ਮੈਂ ਇਹ ਰਕਮ ਇਹ ਮਾਇਆ ਮੈਂ ਤੁਹਾਨੂੰ ਤਿਆਗੀ, ਫਿਰ ਨੀ ਮੈਂ ਇਹ ਮਾਇਆ ਤੁਹਾਡੇ ਕੋਲੋਂ ਲੈਂਦਾ, ਹੁਣ ਤਾਂ ਬਾਦਸ਼ਾਹ ਕੋਲ ਹੀ ਲਵਾਂਗਾ।
ਮੋਰ ਆਬਰੂ ਬੜੀ ਉਤਾਰੀ,
ਤੁਸੀਂ ਮੇਰੀ ਇੱਜ਼ਤ ਰੋਲ ਦਿੱਤੀ ਹੈ, ਮੇਰੀ ਆਬਰੂ ਲਾਹ ਕੇ ਰੱਖ ਦਿੱਤੀ ਹੈ ਸੰਸਾਰ ਵਿੱਚ।
ਸ਼ਾਹੋ ਕਚਹਿਰੀ ਮਨ ਹੈ ਸਾਰੀ,
ਬਾਦਸ਼ਾਹ ਦੀ ਕਚਹਿਰੀ ਮੇਰਾ ਸਨਮਾਨ ਕਰਦੀ ਹੈ, ਬਾਦਸ਼ਾਹ ਦੀ ਕਚਹਿਰੀ ਚ ਮੇਰਾ ਵੱਡਾ ਰੁਤਬਾ ਹੈ, ਮੇਰੀ ਪੂਜਾ ਮੇਰੀ ਪ੍ਰਤਿਸ਼ਠਾ ਉਹ ਬਾਦਸ਼ਾਹ ਖੁਦ ਕਰਦਾ ਹੈ।
ਤੈਨੂੰ ਜਾ ਮਮ ਲੁਭਾਏ ਲੈ ਆਏ,
ਮੇਰੀ ਲੜਕੀ ਨੂੰ ਖਬਰੇ ਕੀ ਲੁਭਾਵਣਾ ਲਾਲਚ ਦਿੱਤਾ ਹੈ, ਔਰ ਉਹਨੂੰ ਪ੍ਰਭਾ ਕੇ ਗੁਮਰਾਹ ਕਰਕੇ ਆਪਣੇ ਨਾਲ ਲੈ ਆਏ ਹੋ।
ਇਸ ਕੋ ਫਲ ਤੂਰਨ ਲਿਹ ਪਾਏ,
ਗੁਰੂ ਜੀ ਇਹਦਾ ਫਲ ਬਸ ਹੁਣ ਤੁਰਤ ਫੁਰਤ ਹੀ ਤੁਹਾਨੂੰ ਮਿਲੇਗਾ। ਇਹਦਾ ਫਲ ਤੁਹਾਨੂੰ ਤੁਰਤ ਫੁਰਤੀ ਭੋਗਣਾ ਪਵੇਗਾ।
ਗੁਰ ਕਹਿ ਅਹੈ ਅਪਰ ਜੋ ਚਗਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਾਜੀ ਸਾਹਿਬ ਇਹ ਜਿਹੜਾ ਬਾਕੀ ਦਾ ਹੋਰ ਝਗੜਾ ਹੈ
ਜਿਮ ਚਹਿ ਤਥਾ ਨਿਬੇੜ ਉਹ ਸਗਰਾ,
ਤੇਰੇ ਮਨ ਚ ਜਿਵੇਂ ਆਵੇ ਤਿਵੇਂ ਨਿਬੇੜ। ਜਿਹੜਾ ਝਗੜਾ ਤੂੰ ਕਹਿਣਾ ਵੀ ਲੜਕੀ ਆਈ ਕੌਲਾ ਇੱਥੇ, ਇਹ ਝਗੜਾ ਤੇਰੇ ਚਿੱਤ ਚ ਜਿਵੇਂ ਆਵੇ ਤੂੰ ਇਹਨੂੰ ਨਿਬੇੜ, ਬਾਦਸ਼ਾਹ ਕੋਲ ਜਾ ਕੇ ਨਿਬੇੜਨਾ, ਉੱਥੇ ਨਿਬੇੜ, ਕਿਸੇ ਨਵਾਬ ਕੋਲ, ਕਿਸੇ ਸੂਬੇਦਾਰ ਕੋਲ ਜਾ ਕੇ ਨਿਬੇੜਨਾ, ਜਿੱਥੇ ਤੇਰੀ ਇੱਛਾ ਤੂੰ ਭੱਜਿਆ ਫਿਰ।
ਕਹਿ ਤੁਮ ਦਰਬਲੇ ਹੋ ਨਿਜ ਅਬੈ।
ਪਰ ਜਿਹੜੀ ਇਹ ਮਾਇਆ ਵਾਲੀ ਗੱਲ ਆ 10,000 ਰੁਪਏ ਦੀ, ਉਹਦੀ ਗੱਲ ਕਰ ਹੁਣ ਤੂੰ ਇੱਥੇ। ਉਹ ਜਾਂ ਤਾਂ ਹੁਣੇ ਸਾਡੇ ਕੋਲੋਂ ਲੈ ਲੈ, ਜੇ ਲੈਣੇ ਆ ਅਸੀਂ ਦੇਣ ਨੂੰ ਤਿਆਰ ਆ, ਅਸੀਂ ਪਿੱਛੇ ਨਹੀਂ ਹਟਦੇ, ਮੁਕਰਦੇ ਨਹੀਂ। ਜਿਹੜਾ ਤੇਰੇ ਨਾਲ ਬਚਨ ਕੀਤਾ ਉਹ ਅਸੀਂ ਮਾਇਆ ਤੈਨੂੰ ਦੇਣ ਨੂੰ ਇਸ ਵੇਲੇ ਤਿਆਰ ਆ, ਜੇ ਲੈਣੀ ਆ ਤੇ ਹੁਣੇ ਹਾਜ਼ਰ ਹੋ ਜਾਏਗੀ।
ਨਤ ਭਖ ਹੋ ਹਮਲੀ ਨੋ ਸਬੈ।
ਤੂੰ ਉਹ ਪੈਸੇ ਨਹੀਂ ਲੈਣੇ ਹੁਣ ਤਾਂ ਫਿਰ ਇਹ ਕਹਿ ਦੇ ਵੀ ਮੇਰੇ ਆ ਗਏ ਨੇ ਜੀ, ਮੈਂ ਨਹੀਂ ਲੈਂਦਾ। ਮਹਾਰਾਜ ਜੀ ਕਹਿੰਦੇ ਵੀ ਸੁਰਖਰੂ ਕਰਦੇ ਸਾਨੂੰ, ਜੇ ਲੈਣੇ ਆ ਤਾਂ ਹੁਣੇ ਹਾਜ਼ਰ ਹੋ ਜਾਣ। ਬਾਕੀ ਆਹ ਗੱਲ ਰਹੀ ਜਿਹੜੀ ਤੂੰ ਬਾਦਸ਼ਾਹ ਕੋਲ ਜਾਣਾ, ਜਿਹਦੇ ਕੋਲ ਜਾਣਾ ਉਹ ਬਾਅਦ ਦੀਆਂ ਗੱਲਾਂ, ਜਿੱਥੇ ਮਰਜ਼ੀ ਤੁਰਿਆ ਫਿਰੀ। ਪਰ ਆਹ ਜਿਹੜਾ ਮਸਲਾ ਪੈਸਿਆਂ ਵਾਲਾ, ਇਹ ਅੱਜ ਹੀ ਨਿਬੇੜ, ਇੱਥੇ ਹੁਣੇ ਚਾਹੀਦੇ ਨੇ ਤਾਂ ਅਸੀਂ ਦੇਣ ਨੂੰ ਤਿਆਰ ਆ, ਜੇ ਨਹੀਂ ਚਾਹੀਦੇ, ਤੇਰੀ ਇੱਛਾ ਵੀ ਉੱਥੇ ਹੋਰ ਕਿਸੇ ਤਰੀਕੇ ਨਾਲ ਮੈਂ ਲੈਣੇ ਆ, ਤਾਂ ਕਹਿੰਦੇ ਫਿਰ ਇੱਥੇ ਅੱਜ ਕਹਿ ਕੇ ਜਾਣਾ ਪਏਗਾ ਤੈਨੂੰ ਕਿ ਜੀ ਮੈਂ ਨਹੀਂ ਲੈਂਦਾ, ਮੈਂ ਇਹ ਪੈਸੇ ਜਿਹੜੇ ਨੇ ਮੇਰੇ ਕੋਲ ਆ ਗਏ ਨੇ, ਏਦਾਂ ਇੱਥੇ ਸਾਡੇ ਕੋਲ ਕਹਿ ਕੇ ਜਾ।
ਨਹੀਂ ਕਰਜ ਸਿਰ ਰਹੇ ਹਮਾਰੇ।
ਜੋ ਸਾਡੇ ਸਿਰ ਤੇ ਕਰਜ਼ਾ ਨਾ ਰਵੇ, ਕਿਉਂਕਿ ਇਹ ਕਰਜ਼ਾ ਰੱਖਣਾ ਅਸੀਂ ਨਹੀਂ ਰੱਖ ਸਕਦੇ। ਖਾਲਸਾ ਜੀ ਰਹਿਤਨਾਮਿਆਂ ਚ ਬਚਨ ਆਉਂਦੇ ਬਕਾਇਦਾ ਕਿ ਸਿੱਖ ਕਦੇ ਆਪਣੇ ਸਿਰ ਤੇ ਕਰਜ਼ਾ ਨਾ ਰੱਖੇ, ਰਿਣ ਨਾ ਰੱਖੇ, ਜਿਹਦਾ ਦੇਣਾ ਹੱਥ ਜੋੜ ਕੇ ਉਹਨੂੰ ਦੇ ਦੇਵੇ। ਕਰਜ਼ਾ ਰੱਖੇ ਹੀ ਨਾ, ਨਹੀਂ ਤਾਂ ਫਿਰ ਲੇਖਾ ਜੋਖਾ ਅੱਗੇ ਹੀ ਚੱਲੀ ਜਾਣਾ। ਇੱਕ ਮਾਲਾ ਸਿੰਘ ਤੇ ਲੌਰਾ ਸਿੰਘ ਨਾਮ ਦੇ ਦੋ ਸਿੰਘ ਸੀ ਕਲਗੀਧਰ ਜੀ ਦੇ ਸਮੇਂ। ਲੌਰਾ ਸਿੰਘ ਨੇ ਮਾਲਾ ਸਿੰਘ ਕੋਲੋਂ ਕਿਤੇ ਪੈਸੇ ਲੈ ਲਏ ਉਹਨਾਂ ਵੇਲਿਆਂ ਚ ਆਨੰਦਪੁਰ ਸਾਹਿਬ, ਤੇ 100 ਰੁਪਈਆ ਉਹਨਾਂ ਵੇਲਿਆਂ ਚ ਉਹਨੇ ਲਿਆ ਉਧਾਰ, ਤੇ ਮਾਲਾ ਸਿੰਘ ਨੂੰ ਜਦੋਂ ਲੋੜ ਪਈ ਤੇ ਉਹਨੇ ਲੌਰਾ ਸਿੰਘ ਨੂੰ ਕਿਹਾ, ਲੌਰਾ ਸਿਆ ਵੀ ਤੈਨੂੰ ਵਾਹ ਵਾਹ ਸਮਾਂ ਹੋ ਗਿਆ ਪੈਸੇ ਲਿਆ, ਵੀ ਤੇਰਾ ਹੁਣ ਸਰ ਗਿਆ, ਹੁਣ ਮੈਨੂੰ ਲੋੜ ਹੈ, ਮਾਇਆ ਦੇ ਦੇ ਮੇਰੀ ਵਰਤਾ ਦੇ। ਲੌਰਾ ਸਿੰਘ ਨੇ ਪਹਿਲਾਂ ਤਾਂ ਟਾਲ ਮਟੋਲਾ ਕਰੀ ਜਾਣਾ, ਕਿਉਂਕਿ ਸਿਆਣਿਆਂ ਦੀ ਕਹਾਵਤ ਹੈ ਕਿਸੇ ਨੂੰ ਦੁਸ਼ਮਣ ਬਣਾਉਣਾ ਨੂੰ ਪੈਸੇ ਉਧਾਰ ਦੇ ਦਿਓ, ਆਪੇ ਬਣ ਜੂ, ਹੋਰ ਨੀ ਗੋਲੀ ਥੋੜੀ ਮਾਰਨੀ ਪੈਣੀ ਹੈ, ਪੈਸੇ ਦੇ ਦਿਓ ਉਧਾਰ ਦੁਸ਼ਮਣ ਬਣ ਜੇ। ਇਹ ਬਿਰਤੀ ਫਿਰ ਦੇੜ ਨੂੰ ਕਿੱਥੇ ਚਿੱਤ ਕਰਦਾ। ਲੌਰਾ ਸਿੰਘ ਨੇ ਜਵਾਬ ਦੇ ਦੇਣਾ। ਇੱਕ ਦਿਨ ਰਾਤ ਦਾ ਸਮਾਂ ਤੇ ਗਰਮੀਆਂ ਦੇ ਦਿਨ, ਛੱਤ ਤੇ ਪਾਤਸ਼ਾਹ ਬਿਰਾਜੇ ਹੋਏ ਤੇ ਲਾਗੇ ਹੀ ਮਾਲਾ ਸਿੰਘ ਤੇ ਲੋਹਰਾ ਸਿੰਘ ਦੇ ਘਰਾਂ ਦੀ ਛੱਤ ਰਲਦੀ ਸੀ, ਗੁਆਂਢੀ ਸੀ ਆਨੰਦਪੁਰ ਸਾਹਿਬ। ਤੇ ਮਾਲਾ ਸਿੰਘ ਨੇ ਫਿਰ ਬਚਨ ਕੀਤਾ, ਲੋਹਰਾ ਸਿਆ ਮੇਰੀ ਮਾਇਆ ਮੋੜ ਦੇ, ਵੀ ਮੈਨੂੰ ਲੋੜ ਹੈ, ਜ਼ਰੂਰਤ ਹੈ। ਤੇ ਲੌਰਾ ਸਿੰਘ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਸਿੱਖ ਸਿੱਖ ਦਾ ਖਾਇਕ ਹੈ। ਉਹਨੇ ਆਖਿਆ ਵੀ ਜੇ ਤੂੰ ਖਾਏਗਾ ਤੈਨੂੰ ਲੇਖਾ ਦੇਣਾ ਪਏਗਾ। ਮਾਲਾ ਸਿੰਘ ਨੇ, ਲੌਰਾ ਸਿੰਘ ਕਹਿੰਦਾ ਸਿੱਖ ਸਿੱਖ ਦਾ ਖਾਇਕ ਹੈ, ਲੇਖਾ ਕੋਈ ਨਾ ਦੇ, ਵੀ ਜੇ ਸਿੱਖ ਸਿੱਖ ਦਾ ਖਾ ਲੇ ਲੇਖਾ ਨਹੀਂ ਦੇਣਾ ਪੈਂਦਾ। ਕਲਗੀਧਰ ਪਾਤਸ਼ਾਹ ਸੁਣੀ ਜਾਂਦੇ। ਅਗਲਾ ਦਿਨ ਚੜਿਆ, ਮਹਾਰਾਜ ਜੀ ਨੇ ਆਖਿਆ, ਭਾਈ ਲੌਰਾ ਸਿਆ ਲੇਖਾ ਤਾਂ ਦੇਣਾ ਪੈਣਾ ਜੇ ਨੀਯਤ ਮਾੜੀ ਹੈ, ਜੇ ਉਹਦੇ ਕੋਲੋਂ ਪੈਸੇ ਲਏ ਆ ਤੇ ਮੋੜਨੇ ਆ। ਲੌਰਾ ਸਿੰਘ ਨੇ ਸੱਤ ਬਚਨ ਕਹਿ ਕੇ ਉਸੇ ਦਿਨ ਹੀ ਮਾਇਆ ਮੋੜ ਦਿੱਤੀ। ਤੂੰ ਕਰਜ਼ਾ ਨਹੀਂ ਰੱਖਣਾ ਸਿੱਖ ਦੇ ਸਿਰ ਤੇ, ਇਹ ਲੇਖਾ ਜੋਖ ਹੈ, ਇੱਥੇ ਨਹੀਂ ਤੇ ਫਿਰ ਅੱਗਾ, ਜਨਮ ਤਾਂ ਨਾਲ ਹੀ ਤਿਆਰ ਹੈ, ਖਬਰੇ ਕਿੰਨੇ ਗੁਣਾ ਹੋ ਕੇ ਦੇਣਾ ਪਵੇ, ਇਸ ਕਰਕੇ ਨਾਲੋ ਨਾਲ ਨਿਬੜਦਾ ਜੇ ਤੇ ਚੰਗੀ ਗੱਲ ਹੈ। ਤੂੰ ਮਹਾਰਾਜ ਜੀ ਕਹਿੰਦੇ ਵੀ ਅਸੀਂ ਆਪਣੇ ਸਿਰ ਕਰਜ਼ਾ ਥੋੜੀ ਰੱਖਣਾ ਤੇਰਾ ਕਾਜੀ, ਵੀ ਮਾਇਆ ਲੈਣੀ ਤੇ ਅੱਜ ਹੀ ਲੈ ਜਾ, ਜਿਹੜੇ ਤੈਨੂੰ ਚਾਹੀਦੇ ਆ 10,000 ਹੁਣੇ ਮੰਗਾ ਦਿੰਦੇ ਆ, ਤੇ ਜੇ ਨਹੀਂ ਲੈਣੇ ਤਾਂ ਇਹ ਕਹਿ ਦੇ ਵੀ ਮੇਰੇ ਆ ਗਏ, ਤਾਂ ਜੋ ਇਹ ਕਰਜ਼ਾ ਖਤਮ ਹੋ ਜਾਏ। ਹਾਂਜੀ,
ਤੀਨ ਬਾਰ ਇਹ ਮਕਰ ਹੋਏ ਉਚਾਰੇ।
ਇਹ ਗੱਲ ਤਿੰਨ ਵਾਰੀ ਕਹਿਣੀ ਹੈ ਵੀ ਮੇਰੇ ਪੈਸੇ ਆ ਗਏ ਜੀ, ਵੀ ਮੈਂ ਹੁਣ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ, ਤਿੰਨ ਵਾਰੀ ਇਹ ਬਚਨ ਕਰਨੇ ਆ। ਮਹਾਰਾਜ ਜੀ ਨੇ ਬਚਨ ਕਹੇ 6ਵੇਂ ਪਾਤਸ਼ਾਹ ਨੇ ਕਾਜੀ ਰੁਸਤਮ ਖਾਨ ਨੂੰ।
ਤੋਹੇ ਅਰਣੀ ਹੋਹੇ ਹਮ ਤਬੈ।
ਜੀ ਕਹਿੰਦੇ ਜਦੋਂ ਤੂੰ ਤਿੰਨ ਵਾਰੀ ਇਹ ਗੱਲ ਕਹੇਗਾ ਤੇ ਫਿਰ ਅਸੀਂ ਤੇਰੇ ਰਿਣ ਤੋਂ ਤੇਰੇ ਇਸ ਕਰਜ਼ੇ ਤੋਂ ਰਹਿਤ ਹੋ ਜਾਵਾਂਗੇ।
ਲੇਹੋ ਦਰਬ ਕਹਿ ਤਿਆਗ ਹੋ ਸਬੈ।
ਜਾਂ ਇਹ ਕਹਿ ਦੇ ਵੀ ਮੈਂ ਧਨ ਲੈਣਾ ਆਪਣਾ ਪੈਸੇ ਲੈਣੇ ਆ ਤਾਂ ਲੈ ਲੈ, ਜੇ ਨਹੀਂ ਲੈਣੇ ਤਾਂ ਕਹਿ ਦੇ ਵੀ ਮੈਂ ਤਿਆਗੇ ਜੀ ਵੀ ਮੈਂ ਨਹੀਂ ਲੈਣੇ ਮੇਰੇ ਆ ਗਏ ਜੀ, ਏਦਾਂ ਕਹਿ ਦੇ।
ਲੇਨ ਸਥਾਨ ਹੈ ਹਮ ਤੇਰੇ।
ਮਹਾਰਾਜ ਜੀ ਕਹਿੰਦੇ ਅਸੀਂ ਦੇਣ ਵਾਲੇ ਆ ਤੇਰੇ ਲੈ, ਹੁਣ ਇਸ ਵੇਲੇ ਲੇਨ ਸਥਾਨ ਹਾਂ, ਹਾਂਜੀ ਲੈਣ ਵਾਲੇ ਹਾਂ।
ਇਸ ਕਾਰਨ ਤੇ ਕਹੋ ਤ੍ਰੈ ਬੇਰੇ।
ਇਸ ਕਰਕੇ ਤਿੰਨ ਵੇਰੀ ਕਹਿਣੀ ਇਹ ਗੱਲ, ਮਨ ਵਚ ਕਰਮ ਕਰਕੇ। ਤਿੰਨ ਵੇਰੀ ਕਹਾਉਣ ਦਾ ਮਤਲਬ ਇਹੀ ਹੁੰਦਾ ਵੀ ਮਨ ਕਰਕੇ ਵੀ, ਵਚਨ ਕਰਕੇ ਵੀ, ਕਰਮ ਕਰਕੇ ਵੀ ਕਹਿ ਵੀ ਮੈਂ ਮਹਾਰਾਜ ਜੀ ਮੇਰੇ ਆਏ, ਮੈਂ ਨੀ ਲੈਣੇ ਹੁਣ ਤੁਹਾਡੇ ਕੋਲ। ਹਾਂਜੀ
ਸੁਨ ਕਾਜ਼ੀ ਕਹਿ ਗਏ ਹੋ ਤੁਮੈ।
ਕਾਜ਼ੀ ਅੱਗੋਂ ਵਾਹ ਦੇ ਘੋੜੇ ਤੇ ਚੜਿਆ ਸੀ, ਸੁਭਾਵਕ ਸੀ ਉਹ ਗੁੱਸਾ ਉਹਨੂੰ ਆਉਣਾ ਸੁਭਾਵਕ ਸੀ। ਹਾਲਾਂਕਿ ਇਹਦੀ ਲੜਕੀ ਪਾਤਸ਼ਾਹ ਦੀ ਸੇਵਕ ਬਣ ਕੇ ਗੁਰੂ ਘਰ ਦੀ ਸਿੱਖ ਬਣ ਕੇ ਆਈ, ਪਰ ਉਹ ਤਾਂ ਮੁਸਲਮਾਨ ਸੀ, ਉਹਦੇ ਤੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੱਟੜਤਾ ਸੀ, ਮੁਤਸਬੀ ਪੁਣਾ ਸੀ, ਮੇਰੀ ਬੇਇੱਜ਼ਤੀ ਹੋਈ ਹੈ, ਨਿਰਾਦਰ ਹੋਇਆ, ਅਪਮਾਨ ਹੋਇਆ, ਅੱਗ ਦੇ ਭੰਬੂਲੇ ਦੇ ਵਿੱਚ ਗੁੱਸੇ ਦੇ ਵਿੱਚ ਲੋਹਾ ਲਾਖਾ ਹੋਇਆ ਬੋਲਿਆ।
ਲੈਬੋ ਦਰਬ ਕਰੋ ਤੇ ਸਮੈਂ।
ਜੀ ਏਦਾਂ ਨਹੀਂ ਲੈਂਦਾ ਹੁਣ ਮੈਂ ਪੈਸੇ, ਮੈਂ ਤਾਂ ਜਦੋਂ ਤੁਹਾਨੂੰ ਫੜਾਂਗਾ ਨਾ, ਕੈਦ ਕਰਾਂਗਾ, ਫਿਰ ਲਵਾਂਗਾ ਪੈਸੇ ਤੁਹਾਡੇ ਕੋਲੋਂ।
ਨਾਹੇ ਤਾਂ ਕਹਿਓ ਸਰਬ ਮੈਂ ਛੋਰਾ।
ਨਹੀਂ ਤਾਂ ਮੈਂ ਹੁਣ ਇੱਥੇ ਕਹਿਣਾ ਜੀ ਮੈਂ ਛੱਡਿਆ, ਮੈਂ ਜਿੰਨੇ ਪੈਸੇ ਦੇ ਛੱਡੇ ਉਹ ਤਿਆਗੇ।
ਕਿਆ ਮੁਖ ਲੈ ਆਵੋ ਤੁਮ ਓਰਾ।
ਮੂੰਹ ਲੈ ਕੇ ਆਵਾਂਗਾ ਤੁਹਾਡੇ ਕੋਲ, ਜੇ ਮੈਂ ਤੁਹਾਨੂੰ ਨਾ ਫੜ ਸਕਿਆ ਤੇ ਮੈਂ ਤੁਹਾਡੇ ਕੋਲ ਦੁਬਾਰਾ ਕੀ ਮੂੰਹ ਲੈ ਕੇ ਆਵਾਂਗਾ। ਹੁਣ ਤਾਂ ਤੁਹਾਨੂੰ ਪਕੜਾਂਗਾ ਤੇ ਲੈ ਲਾਂਗਾ, ਪਰ ਜੇ ਮੈਂ ਨਿਆ ਨਾ ਪਕੜ ਸਕਿਆ ਤੇ ਫਿਰ ਮੈਂ ਤੁਹਾਨੂੰ ਛੱਡੇ। ਇਹਨੇ ਗੱਲ ਤਿੰਨ ਵਾਰੀ ਕਹਿ ਦਿੱਤੀ। ਕਹਿੰਦਾ ਜੀ ਫਿਰ ਮੈਂ ਤੁਹਾਨੂੰ ਛੱਡੇ ਫਿਰ ਮੁੜ ਕੇ ਕੀ ਮੂੰਹ ਲੈ ਕੇ ਆਵਾਂਗਾ।
ਪੁੰਨ ਗੁਰ ਕਹਿਓ ਜੇ ਦਰਬ ਨਾ ਲੇਤ।
ਪਾਤਸ਼ਾਹ ਕਹਿਣ ਲੱਗੇ ਕਾਜੀ ਸਾਹਿਬ ਜੇ ਪੈਸੇ ਨਹੀਂ ਲੈਣੇ, ਚਲੋ ਇਹ ਤਾਂ ਹੁਣ ਮਸਲਾ ਹੱਲ ਹੋ ਗਿਆ ਵੀ ਤੁਸੀਂ ਨਹੀਂ ਲੈਣੇ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਇਹ ਪੈਸੇ ਨਹੀਂ ਲੈਣੇ,
ਨਿਸਾ ਬਸੋ ਬਹੁ ਸ਼ਰਮ ਹੈ ਸਮੇਤ।
ਫਿਰ ਏਦਾਂ ਕਰੋ ਕਾਜੀ ਸਾਹਿਬ, ਦੂਰੋਂ ਆਇਓ ਚੱਲ ਕੇ, ਪੈਂਡਾ ਤੈਅ ਕਰਕੇ ਸ਼ਾਮ ਪੈ ਗਈ ਵੀ ਹੁਣ ਤੁਸੀਂ ਜਾਓਗੇ ਰਾਤ ਨੂੰ, ਹਨੇਰੇ ਸਵੇਰੇ ਔਖਾ, ਅੱਜ ਦੀ ਰਾਤ ਤੁਸੀਂ ਇੱਥੇ ਰਹੋ ਸਾਡੇ ਕੋਲ, ਤੁਹਾਡੀ ਲੜਕੀ ਦਾ ਘਰ ਹੈ ਉੱਥੇ, ਉਹਦਾ ਤੰਬੂ ਹੈ, ਆਸਣ ਲੱਗੇ ਹਨ, ਉੱਥੇ ਜਾ ਕੇ ਆਪਣਾ ਨਿਵਾਸ ਕਰੋ।
ਜੋ ਬਲ ਹੋਏ ਸੋ ਕਰ ਲੀਜੈ।
ਅੱਜ ਦੀ ਰਾਤ ਤਾਂ ਰਹੋ, ਏਦਾਂ ਕਾਹਲੇ ਕਿਉਂ ਪੈਂਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਸਹਾਨੁਭੂਤੀ ਉਹਦੇ ਨਾਲ ਜਿਤਾਉਂਦੇ ਕਿ ਕਾਜੀ ਸਾਹਿਬ ਅੱਜ ਰਹੋ, ਜਲ ਪਾਣੀ ਛਕੋ, ਭੋਜਨ ਛਕੋ, ਤੇ ਏਦਾਂ ਕਾਹਲੀ ਕਿਉਂ ਕਰਦੇ ਹੋ? ਜਦੋਂ ਜਾਣਾ ਮੁੜ ਕੇ ਜੋ ਤੁਹਾਡੀ ਇੱਛਾ ਹੋਵੇ, ਜਿਹੜਾ ਬਲ ਲਾਉਣਾ, ਜਿਹੜਾ ਤਾਣ ਲਾਉਣਾ ਲਾ ਲਿਓ, ਪਰ ਹੁਣ ਆਪਣੇ ਆਪ ਦੇ ਵੈਰੀ ਕਿਉਂ ਬਣਦੇ ਹੋ? ਸ਼ਾਮ ਦਾ ਸਮਾਂ ਲੰਮਾ ਪੈਂਡਾ ਤੁਹਾਡਾ, ਕਦੋਂ ਤੁਸੀਂ ਪਹੁੰਚੇ, ਰਾਹ ਦੇ ਵਿੱਚ ਜਾਓਗੇ ਤੇ ਥੱਕੇ ਆਇਓ, ਅੱਜ ਇੱਥੇ ਹੀ ਆਰਾਮ ਕਰ ਲਓ।
ਰਾਤ ਬਿਤਾਵਨ ਸੁਖ ਸੋ ਕੀਜੈ।
ਰਾਤ ਸੁਖ ਦੇ ਨਾਲ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਬਤੀਤ ਕਰੋ।
ਮੋਹੇ ਛੁਟਾਵਹੁ ਮੈਂ ਨਹਿ ਰਹੋ।
ਹੁਣੇ ਖੜਾ ਸੀ ਪਰ ਇੱਕ ਬਾਂਹ ਬਾਬਾ ਬਿਧੀ ਚੰਦ ਸਾਹਿਬ ਨੇ ਫੜੀ, ਇੱਕ ਭਾਈ ਜੇਠਾ ਜੀ ਨੇ ਫੜੀ ਸੀ, ਕਿਉਂਕਿ ਹਿਲਦਾ ਸੀ, ਦੌੜਦਾ ਸੀ। ਕਹਿਣ ਲੱਗਾ ਜੀ ਤੁਸੀਂ ਮੈਨੂੰ ਛਡਾਓ, ਮੈਂ ਨੀ ਰਹਿਣਾ, ਆਪਣੇ ਸਿੱਖਾਂ ਨੂੰ ਕਹੋ ਮੇਰੀਆਂ ਬਾਹਾਂ ਛੱਡਣ ਤੇ ਮੈਂ ਜਾਵਾਂ ਜੀ, ਮੈਂ ਨੀ ਤੁਹਾਡੇ ਕੋਲ ਇੱਥੇ ਖਲੋਣਾ।
ਲਵਪੁਰ ਅਬ ਹੈ ਪਹੁੰਚ ਬੋ ਚਹੋ।
ਮੈਂ ਤਾਂ ਬਸ ਹੁਣ ਇੱਥੋਂ ਲਾਹੌਰ ਹੀ ਜਾਣਾ ਸਿੱਧਾ, ਮੈਂ ਨੀ ਰਸਤੇ ਚ ਟਿਕਣਾ।
ਥੱਕਿਓ ਨਹੀਂ ਅਬ ਹਟ ਕਰ ਜਾਵੋ।
ਮੈਂ ਜੀ ਥੱਕਿਆ ਥੁੱਕਿਆ, ਕਾਹਲੀ ਚ ਬੋਲਿਆ ਮਹਾਰਾਜ ਜੀ, ਕਿਹਾ ਥੱਕਿਆ ਹੋਣਾ, ਦੂਰੋਂ ਆਇਆ। ਕਹਿੰਦਾ ਜੀ ਮੈਨੂੰ ਨੀ ਥੱਕਾ, ਥਕੇਵਾਂ ਥਕੂਵਾਂ, ਹੁਣ ਤਾਂ ਮੇਰਾ ਥਕੇਵਾਂ ਲੱਥ ਗਿਆ, ਹੁਣ ਤਾਂ ਮੈਂ ਲਾਹੌਰ ਜਾਣਾ ਜਿਵੇਂ ਗੋਲੀ ਜਾਂਦੀ ਹੈ।
ਸਹ ਨਾ ਸਕੋ ਔਰ ਪਿਖ ਪਛਤਾਵੋ।
ਮੈਂ ਜੋ ਕੁਝ ਮੇਰੇ ਨਾਲ ਹੋਇਆ ਇਹ ਮੇਰੇ ਕੋਲੋਂ ਸਹਿਣ ਨਹੀਂ ਪਿਆ ਹੁੰਦਾ, ਮੈਂ ਤਾਂ ਪਛਤਾਵਾ ਪਿਆ ਕਰਦਾ ਉਸ ਵੇਲੇ ਨੂੰ।
ਤਬ ਸਤ ਗੁਰ ਕਹਿ ਭੁਜਾ ਛੁਟਾਈ।
ਮਹਾਰਾਜ ਜੀ ਨੇ ਇਸ਼ਾਰਾ ਕੀਤਾ ਬਾਬਾ ਬਿਧੀ ਚੰਦ ਸਾਹਿਬ ਹੋਣਾ ਨੂੰ ਵੀ ਛੱਡ ਦਿਓ, ਤੋ ਮਹਾਰਾਜ ਜੀ ਦਾ ਹੁਕਮ ਮੰਨ ਕੇ ਇਹਦੀਆਂ ਬਾਹਾਂ ਛੱਡ ਦਿੱਤੀਆਂ।
ਚੜਿਓ ਤੁਰੰਗ ਕਸ਼ਟ ਬਹੁ ਪਾਈ।
ਬੜਾ ਕਸ਼ਟ ਵਿੱਚ, ਬੜਾ ਦੁੱਖ ਦੇ ਵਿੱਚ ਭਿੱਜਾ ਹੋਇਆ ਕਾਜੀ ਆਪਣੇ ਘੋੜੇ ਤੇ ਸਵਾਰ ਹੋਇਆ।
ਸੰਗ ਨਫਰ ਲੇ ਤੂਰਨ ਪ੍ਰੇਰਾ।
ਉਸੇ ਵੇਲੇ ਆਪਣੇ ਨਫਰ ਨੂੰ, ਨੌਕਰ ਨੂੰ ਨਾਲ ਲਿਆ ਤੇ ਛੇਤੀ ਨਾਲ ਘੋੜੇ ਨੂੰ ਪ੍ਰੇਰਿਆ।
ਗਮਨਿਓ ਕਾਜ਼ੀ ਕ੍ਰੋਧ ਕਨੇਰਾ,
ਬੜੇ ਭਾਰੀ ਗੁੱਸੇ ਚ ਬੜੇ ਕ੍ਰੋਧ ਵਿਚ ਇਹ ਤੁਰਿਆ ਹੈ ਤੇ ਬਹੁਤ ਜ਼ਿਆਦਾ ਗੁੱਸੇ ਵਿਚ ਸੁਰਤ ਬਿਰਤੇ ਦੀ ਭਿੱਜੀ ਹੋਈ ਹੈ।
ਜਹ ਲਗ ਮਗ ਮੈਂ ਤਮ ਨਹਿ ਛਾਵਾ,
ਸ਼ਾਮ ਦੇ ਵੇਲੇ ਤੁਰਿਆ ਸੀ ਜਿੱਥੇ ਤਾਈ ਰਸਤੇ ਚ ਹਨੇਰਾ ਨਹੀਂ ਪਿਆ।
ਤਹ ਲੈ ਚੱਲਿਓ ਗਯੋ ਸ਼ਰਮ ਪਾਵਾ,
ਉੱਥੇ ਤੱਕ ਘੋੜਾ ਲੈ ਕੇ ਗਿਆ ਜਦੋਂ ਹਨੇਰੇ ਚ ਫਿਰ ਅੱਗੇ ਰਸਤਾ ਨਹੀਂ ਨਜ਼ਰ ਆਉਂਦਾ ਤੋ ਬੇਬਸੀ ਹੋ ਗਈ ਚੱਲਣੀ ਚੱਲਣਾ, ਜਿੱਥੇ ਹਨੇਰਾ ਪਿਆ ਫਿਰ ਉੱਥੇ ਥੱਕ ਵੀ ਬਹੁਤ ਗਿਆ ਸੀ ਕਾਜੀ, ਉੱਥੇ ਹੀ ਇਹਨੇ ਉਤਾਰਾ ਕੀਤਾ।
ਹੇਰ ਗ੍ਰਾਮ ਕੋ ਉਤਰਿਓ ਥਾਨ,
ਲਾਗੇ ਇੱਕ ਪਿੰਡ ਸੀ ਉੱਥੇ ਜਾ ਕੇ ਜਗ੍ਹਾ ਵੇਖ ਕੇ ਕਾਜੀ ਨੇ ਉਤਾਰਾ ਕੀਤਾ।
ਚਿੰਤਾ ਬਸੀ ਭਇਓ ਦੁਖ ਮਾਨ,
ਬੜਾ ਚਿੰਤਾ ਬਸੀ ਹੋਇਆ ਬਹੁਤ ਜ਼ਿਆਦਾ ਡਾਢਾ ਦੁਖੀ ਹੈ।
ਨੀਠ ਨੀਠ ਕਰ ਨਿਸਾ ਗੁਜ਼ਾਰੀ,
ਸਹਿਜੇ ਸਹਿਜੇ ਕਰਕੇ ਰਾਤ, ਇਹਨੇ ਨੀਂਦ ਕਿੱਥੇ ਆਵੇ, ਰਾਤ ਟਿਕਿਆ ਜ਼ਰੂਰ ਪਰ ਰਾਤ ਨੂੰ ਨੀਂਦ ਨਹੀਂ ਆਈ, ਰਾਤ ਵੀ ਏਦਾਂ ਜਾਪੇ ਜਿਵੇਂ ਪਹਾੜ ਬੀਤਦਾ।
ਉੱਠਿਓ ਪ੍ਰਾਤ ਕੀ ਨਸੇ ਸਵਾਰੀ,
ਅਗਲੇ ਦਿਨ ਸਵੇਰੇ ਉੱਠਿਆ ਕਾਜੀ ਤੇ ਸਵਾਰ ਹੋਇਆ ਘੋੜੇ ਤੇ।
ਦਿਵਸ ਅਗਲੇ ਪਹੁੰਚਿਓ ਜਾਈ,
ਅਗਲੇ ਦਿਨ ਉਸੇ ਵੇਲੇ ਚੱਲ ਕੇ ਪਹੁੰਚਿਆ ਲਾਹੌਰ ਸ਼ਹਿਰ ਚ।
ਹੋਰ ਮਹਿ ਸੁਧ ਪਸਰੀ ਅਗਵਾਈ,
ਅੱਗੇ ਦੇ ਲਾਹੌਰ ਜਾਣ ਵੇਲੇ ਖਬਰ ਫੈਲ ਗਈ ਸੀ ਸਾਰੇ ਨਗਰ ਵਿਚ,
ਕਾਜ਼ੀ ਸੁਤਾ ਆਦਿਕ ਨਿਜ ਮਾਰੀ।
ਇਹ ਗੱਲ ਫੈਲ ਗਈ ਸਾਰੇ ਸ਼ਹਿਰ ਵਿਚ ਕਿ ਕਾਜ਼ੀ ਰੁਸਤਮ ਖਾਨ ਬੜਾ ਨਿਰਦਈ ਹੈ, ਜਲਾਦ ਹੈ, ਜਿਹਨੇ ਆਪਣੀ ਜਵਾਨ ਧੀ ਨੂੰ ਚਾਬਕਾਂ ਨਾਲ ਮਾਰਿਆ। ਇਹ ਗੱਲ ਸਾਰੇ ਸ਼ਹਿਰ ਚ ਫੈਲ ਗਈ, ਜਿੰਨੇ ਇਹਦੇ ਨਾਲ ਦੇ ਮੇਲੀ ਸੀ ਸਭ ਪਾਸੇ ਚਰਚਾ ਚੱਲੇ ਕਿ ਕਾਜ਼ੀ ਬੜਾ ਜਲਾਦ ਹੈ, ਇਹਨੇ ਆਪਣੀ ਧੀ ਨੂੰ ਆਪਣੀ ਲੜਕੀ ਨੂੰ ਬਹੁਤ ਮਾਰਿਆ ਕੁੱਟਿਆ।
ਨਿਕਸ ਗਈ ਅਤ ਦੁਖੀ ਵਿਚਾਰੀ,
ਉਹ ਲੜਕੀ ਇੰਨੀ ਜ਼ਿਆਦਾ ਇਹਦੀ ਮਾਰ ਕੁੱਟ ਤੋਂ ਦੁਖੀ ਹੋਈ ਕਿ ਇਹਦੇ ਤੋਂ ਦੁਖੀ ਹੋ ਕੇ ਰਾਤ ਦੇ ਹਨੇਰੇ ਚ ਚਲੀ ਗਈ।
ਨਿੰਦਾ ਸੁਨਤ ਆਪਣੇ ਕਾਨ,
ਤੇ ਗੁਰੂ ਪਾਤਸ਼ਾਹ ਦੀ ਸ਼ਰਨ ਚਲੀ ਗਈ, ਸਤਿਗੁਰਾਂ ਨਾਲ ਚਲੀ ਗਈ, ਕੋਈ ਇਹ ਗੱਲ ਕਹੇ ਕੋਈ ਕਹੇ, ਖਬਰੇ ਪਤਾ ਨਹੀਂ ਕਿੱਥੇ ਗਈ ਹੈ, ਏਦਾਂ ਦੀ ਚਰਚਾ ਚੱਲ ਰਹੀ। ਇਹ ਆਪਣੀ ਨਿੰਦਾ ਆਪਣੇ ਕੰਨਾਂ ਚ ਸੁਣਦਾ ਕਾਜੀ।
ਬਦਨ ਬਸਨ ਤੇ ਛਾਦਨ ਠਾਨ,
ਉਹ ਆਪਣਾ ਕੱਪੜੇ ਨਾਲ ਕੱਜ ਲੈਂਦਾ, ਕਿਸੇ ਨਾਲ ਅੱਖਾਂ ਨਹੀਂ ਮਿਲਾਉਂਦਾ, ਕਿਸੇ ਨਾਲ ਸ਼ਕਲ ਨਹੀਂ ਆਪਣੀ ਕਿਸੇ ਨੂੰ ਵਿਖਾਉਂਦਾ ਤੇ ਮੂੰਹ ਤੇ ਕੱਪੜਾ ਪਾ ਕੇ ਕੱਜ ਲੈਂਦਾ ਸ਼ਰਮ ਨਾਲ।
ਤੂਰਨ ਤੁਰੰਗ ਪ੍ਰੇਰ ਕਰ ਗਯੋ,
ਰਸਤੇ ਚ ਗੱਲਾਂ ਕਰਦੇ ਲੋਕ ਖਿਲਾਰ ਕਿਉਂ ਕਾਜੀ ਆਉਂਦਾ ਪੁੱਛੋ ਇਹਨੂੰ, ਗੱਲਾਂ ਕਰਦਿਆਂ ਕਰਦਿਆਂ ਲੰਘਦਾ ਜਾਂਦਾ ਸੁਣਦਾ ਨਹੀਂ ਕਿਸੇ ਦੀ ਗੱਲ, ਤੇਜ਼ੀ ਨਾਲ ਘੋੜਾ ਦੌੜਾ ਕੇ ਘਰ ਆਇਆ।
ਕਾਜਨ ਰੁਦਤ ਬਿਲੋਕਤ ਭਇਓ,
ਘਰ ਪਹੁੰਚਿਆ ਤੇ ਆਪਣੀ ਕਾਜਨ ਜਿਹੜੀ ਇਹਦੀ ਘਰ ਵਾਲੀ ਸੀ ਉਹਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਿਆ, ਉਹ ਪਿੱਟਦੀ ਸੀ ਦੁਹਾਥੜੇ ਮਾਰ ਕੇ ਜਦੋਂ ਇਹ ਆਇਆ ਨਾ, ਵੇਖਦਿਆਂ ਉਹਨੇ ਪਿੱਟਣਾ ਸ਼ੁਰੂ ਕਰ ਦਿੱਤਾ।
ਨਹਿ ਬੋਲਿਓ ਕੁਛ ਸੰਕਟ ਪਾਵਾ,
ਬਹੁਤ ਜ਼ਿਆਦਾ ਕਾਲਜਾ ਫਟਦਾ ਸੀ ਕਾਜੀ ਦਾ, ਬੋਲਿਆ ਨੀ, ਦੁਖੀ ਬਹੁਤ ਜ਼ਿਆਦਾ।
ਬੈਠ ਇਕਾਕੀ ਬਹੁ ਪਛਤਾਵਾ,
ਇਕਾਂਤ ਵਿੱਚ ਅੰਦਰ ਜਾ ਕੇ ਬਹਿ ਗਿਆ ਆਪਣੇ ਕਮਰੇ ਚ ਤੇ ਪਛਤਾਵਾ ਬੜਾ ਕਰੇ ਮਨ ਚ।
ਦੋਸ਼ ਆਪਣੋ ਹਿਰਦੈ ਵਿਚਾਰਤ,
ਆਪਣਾ ਦੋਸ਼ ਵਿਚਾਰਦਾ ਵੀ ਮੈਂ ਮਾੜਾ ਕੀਤਾ, ਨਾ ਧੀ ਨੂੰ ਕੁੱਟਦਾ ਚਾਬਕਾਂ ਨਾਲ, ਨਾ ਉਹ ਦੁਖੀ ਹੋ ਕੇ ਜਾਂਦੀ।
ਰਹਿਤ ਸਦਨ ਜੇ ਮੈਂ ਨਹਿ ਮਾਰਤ,
ਘਰ ਚ ਰਹਿਣਾ ਸੀ ਉਹਨੇ, ਜੇ ਮੈਂ ਉਹਨੂੰ ਨਾ ਮਾਰਦਾ ਜਲਾਦਾਂ ਵਾਂਗੂ ਤਾਂ ਮੈਂ ਕੁੱਟਿਆ ਉਹਨੂੰ ਮਾਰਿਆ, ਜੇ ਨਾ ਮਾਰਦਾ ਤੇ ਉਹਨੇ ਘਰ ਚ ਹੀ ਰਹਿਣਾ ਸੀ।
ਭਈ ਤਰੁਣ ਨਹਿ ਕਰਿਓ ਨਿਕਾਹ,
ਫਿਰ ਉਹ ਜਵਾਨ ਵੀ ਸੀ, ਮੈਂ ਉਹਦਾ ਨਿਕਾਹ ਨੀ ਕੀਤਾ।
ਕਿਤਿਆ ਦਿਕ ਗਿਨ ਕਰ ਮਨ ਮਾਹੇ,
ਕਈ ਤਰ੍ਹਾਂ ਦੀਆਂ ਸੋਚਾਂ ਕਾਜੀ ਆਪਣੇ ਮਨ ਹੀ ਮਨ ਸੋਚਦਾ।
ਕਿਸ ਦਿਨ ਸ਼ਾਹ ਸਮੀਪ ਨਾ ਗਯੋ,
ਉਸ ਦਿਨ ਇਹ ਬਾਦਸ਼ਾਹ ਦੇ ਕੋਲ ਨਹੀਂ ਗਿਆ, ਉਸ ਦਿਨ ਤਾਂ ਸ਼ਾਮ ਜੇ ਨੂੰ ਪਹੁੰਚਿਆ, ਇਹ ਘਰ ਹੀ ਰਿਹਾ।
ਚਿੰਤਾ ਤੁਰ ਘਰ ਮਹਿ ਦੁਖ ਭਇਓ,
ਚਿੰਤਾ ਤੁਰ ਹੋ ਕੇ ਘਰ ਵਿਚ ਦੁੱਖ ਦੇ ਨਾਲ ਇਹਨੇ ਰਾਤ ਬਤੀਤ ਕੀਤੀ।
ਕਾਜਨ ਝਿਰਕਿਓ ਬਹੁ ਰਿਸ ਤਰਕੇ,
ਇਹ ਦੁਖੀ ਸੀ, ਕਾਜਨ ਨੇ ਵੀ ਹੁਣ ਆਪਣਾ ਗੁੱਸਾ ਕੱਢਣਾ ਸੀ, ਉਹ ਆਈ ਕਾਜੀ ਦੇ ਉੱਤੇ ਆਪਣਾ ਗੁੱਸਾ ਕੱਢਦੀ ਹੈ।
ਬਾਰ ਬਾਰ ਸ਼ਰਮਿੰਦਤ ਕਰਕੇ,
ਬਾਰ ਬਾਰ ਆ ਕੇ ਇਹਨੂੰ ਸ਼ਰਮਿੰਦਾ ਕਰਦੀ ਹੈ, ਹੁਣ ਰਾਜੀ ਹੈ, ਹੁਣ ਪੈ ਗਈ ਤੇਰੇ ਕਾਲਜੇ ਨੂੰ ਠੰਡ, ਏਦਾਂ ਦੀਆਂ ਗੱਲਾਂ ਕਰਕੇ ਇਹਨੂੰ ਤਾੜਦੀ ਹੈ, ਇਹਨੂੰ ਤਾਨੇ ਮਾਰਦੀ ਹੈ।
ਗਈ ਗੁਰੂ ਸੰਗ ਕਹਿ ਪਾ ਮੋਨ,
ਕਹਿੰਦੇ ਵੀ ਹੁਣ ਇਹਨੇ ਪੁੱਛਿਆ, ਕਾਜਨ ਨੂੰ ਪਤਾ ਨਹੀਂ ਸੀ ਵੀ ਗਈ ਕਿੱਥੇ ਹੈ, ਦੱਸ ਹੁਣ ਤੂੰ ਲੱਭਿਆ ਕਿਤੇ, ਭਾਲ ਕੀਤੀ ਹੈ ਉਹਦੀ, ਤੇ ਅੱਗੋਂ ਕਾਜੀ ਬੋਲਿਆ, ਕਹਿਣ ਲੱਗਾ ਜੀ ਗੁਰੂ ਨਾਲ ਗਈ ਹੈ। ਬਸ ਇੰਨਾ ਕਹਿ ਕੇ ਕਾਜੀ ਚੁੱਪ ਕਰ ਗਿਆ।
ਦਿਸਾ ਬਤੀਤ ਕਰੀ ਨੂੰ ਜਪਾਉਣ,
ਔਰ ਆਪਣੇ ਘਰ ਚ ਹੀ ਕਾਜੀ ਨੇ ਰਾਤ ਬਤੀਤ ਕੀਤੀ।
ਦੋਹਰਾ ਉੱਠਿਓ ਪ੍ਰਾਤ ਸੁਧ ਪਾਏ ਕਰ, ਮੁਖ ਪਖਾਰ ਲੈ ਬਾਰ।
ਅਗਲੇ ਦਿਨ ਸਵੇਰੇ ਉੱਠਿਆ, ਉੱਠ ਕੇ ਪਾਣੀ ਲਿਆ ਕੇ ਪਾਣੀ ਦੇ ਨਾਲ ਮੂੰਹ ਮੱਥਾ ਧੋਇਆ।
ਕਹਿਣ ਸ਼ਾਹ ਟਿਗ ਮਦਤ ਹਿਤ, ਚਿਤ ਵਿਚਾਰ ਬਹੁ ਬਾਰ।
ਹੁਣ ਬਾਦਸ਼ਾਹ ਕੋਲ ਜਾਣਾ ਚਾਹੁੰਦਾ, ਬਾਦਸ਼ਾਹ ਦੇਵ ਨੇ ਤੋ ਉੱਥੇ ਹੀ ਸੀ ਸ਼ਾਹਜਹਾਨ, ਵੀ ਉਹਦੇ ਕੋਲ ਜਾ ਕੇ ਗੱਲ ਕਰਾਂ, ਉਹਦੇ ਕੋਲ ਜਾ ਕੇ ਆਪਣੀ ਮਦਦ ਦੀ ਪੁਕਾਰ ਕਰਾ।
ਚੌ ਪਈ ਬਸਤਰਨ ਪਹਿਰ ਕਚਹਿਰੀ ਗਯੋ।
ਇਸ਼ਨਾਨ ਪਾਨ ਨਹੀਂ ਕੀਤਾ, ਬਸ ਮੂੰਹ ਮੱਥਾ ਜਿਹਾ ਹੀ ਧੋਇਆ, ਕੁਰਲਾ ਜਿਹਾ ਕੀਤਾ, ਨਾ ਦਾਤਣ ਕੀਤੀ, ਮੈਲਾ ਕੁਚੈਲਾ ਜਿਹਾ ਹੋਇਆ। ਕੱਪੜੇ ਜਰੂਰ ਬਾਹਰੋਂ ਲਿਸ਼ਕੇ ਪੁਸ਼ਕੇ ਜੇ ਪਾ ਲੇ ਸਾਫ਼ ਸੁਥਰੇ, ਤੇ ਪਾ ਕੇ ਬਾਦਸ਼ਾਹ ਦੀ ਕਚਹਿਰੀ ਨੂੰ ਤੁਰ ਪਿਆ।
ਬਾਦਸ਼ਾਹ ਕੋ ਦੇਖਤ ਪਯੋ,
ਅੱਗੇ ਬਾਦਸ਼ਾਹ ਦੀ ਕਚਹਿਰੀ ਲੱਗੀ, ਬਾਦਸ਼ਾਹ ਨੂੰ ਬੈਠਿਆ ਵੇਖਿਆ।
ਕਰ ਸਲਾਮ ਬਹੁ ਬਾਰ ਅਗਾਰੀ,
ਜਿਵੇਂ ਕਰਦੇ ਹੁੰਦੇ ਆ ਸਲਾਮਾਂ ਬਾਦਸ਼ਾਹਾਂ ਦੀਆਂ ਕਚਹਿਰੀਆਂ ਚ, ਇਹਨੇ ਕਈ ਵਾਰੀ ਚੁੱਕ ਚੁੱਕ ਕੇ ਸਲਾਮਾਂ ਕੀਤੀਆਂ।
ਬੋਲਿਓ ਆਪਣੀ ਕੀਨ ਪੁਕਾਰੀ,
ਫਿਰ ਆਪਣੀ ਪੁਕਾਰ ਕਰਨ ਲੱਗਾ ਬਾਦਸ਼ਾਹ ਕੋਲ, ਆਪਣੀ ਫਰਿਆਦ ਕਰਨ ਲੱਗਾ।
ਹਰ ਗੋਬਿੰਦ ਹਿੰਦੁਨ ਕੇ ਪੀਰ,
ਲੱਗਾ ਬਾਦਸ਼ਾਹ ਸਲਾਮਤ ਸੁਣੋ, ਗੁਰੂ ਹਰਗੋਬਿੰਦ ਸਾਹਿਬ ਜਿਹੜੇ ਹਿੰਦੂਆਂ ਤੇ ਸਿੱਖਾਂ ਦੇ ਪੀਰ ਨੇ,
ਕਰੀ ਸੋ ਕਹੋ ਆਪ ਕੇ ਤੀਰ,
ਉਹਨਾਂ ਨੇ ਜੋ ਮੇਰੇ ਨਾਲ ਕੀਤੀ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ।
ਰੋਗੀ ਤੁਮ ਤੁਰੰਗ ਮੁਝ ਦੀਨ,
ਬਾਦਸ਼ਾਹ ਸਲਾਮਤ ਜਿਹੜਾ ਰੋਗੀ ਘੋੜਾ ਤੁਸੀਂ ਮੈਨੂੰ ਦਿੱਤਾ ਸੀ,
3010 ਮੋਲ ਸੋਲੀਨ,
ਗੁਰੂ ਹਰਗੋਬਿੰਦ ਸਾਹਿਬ ਨੇ ਉਹ ਘੋੜਾ ਮੇਰੇ ਕੋਲੋਂ 10,000 ਰੁਪਏ ਚ ਖਰੀਦ ਲਿਆ ਸੀ।
ਕਰੇ ਉਧਾਰ ਨਾ ਅਬਲੋ ਦੀਏ,
ਉਹਨਾਂ ਨੇ ਉਹ ਪੈਸੇ ਮੇਰੇ ਨਾਲ ਉਧਾਰ ਕਰ ਲਏ ਹੈ, ਤੇ ਹੁਣ ਤਾਂ ਹੀ ਉਹ ਪੈਸੇ ਮੈਨੂੰ ਨਹੀਂ ਮੋੜੇ।
ਅੱਜ ਕੱਲ ਕਹਿ ਟਾਰੋ ਕੀਏ,
ਜਦੋਂ ਮੈਂ ਮੰਗਦਾ ਤੇ ਅੱਜ ਕੱਲ ਕਹਿ ਕੇ ਮੇਰੇ ਨਾਲ ਟਾਲਾ ਕਰਦੇ ਹਨ, ਮੈਨੂੰ ਲਮਕਾਈ ਜਾਂਦੇ ਆ, ਲਾਰੇ ਲਾਈ ਜਾਂਦੇ ਹਨ।
ਅਬ ਤੈਨੂੰ ਜਾ ਮੇਰੀ ਬਿਰਮਾਏ,
ਹੁਣ ਉਹਨਾਂ ਨੇ ਆ 2-3 ਦਿਨ ਪਹਿਲਾਂ ਮੇਰੀ ਲੜਕੀ ਨੂੰ ਭਰਮਾ ਕੇ ਖਬਰੇ ਉਹਦੇ ਤੇ ਕੀ ਸ਼ੇਅਰ ਕੀਤਾ ਹੈ।
ਉਰਤੇ ਨਿਕਸਿਓ ਗਯੋ ਪਲਾਏ,
ਉਹਨੂੰ ਆਪਣੇ ਨਾਲ ਲੈ ਗਏ, ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਭੱਜ ਗਏ ਨੇ।
ਰੁਦਿਤ ਕਹਿਤ ਨੇ ਸਮੁਝੀ ਗਾਥ,
ਕਾਜੀ ਜਦੋਂ ਇਹ ਗੱਲਾਂ ਕਰਦਾ ਨਾਲੇ ਰੋਈ ਜਾਵੇ, ਰੋਈ ਜਾਵੇ ਤੇ ਰੋਂਦਾ ਰੋਂਦਾ ਹੀ ਬੋਲੇ ਸਾਰੀਆਂ ਗੱਲਾਂ, ਜਿੰਨੀਆਂ ਗੱਲਾਂ ਇਹਨੇ ਕਹੀਆਂ ਰੋਂਦੇ ਨੇ ਕਹੀਆਂ, ਤੇ ਬਾਦਸ਼ਾਹ ਨੂੰ ਜਦੋਂ ਸੁਣਾਵੇ, ਹੁਣ ਬਾਦਸ਼ਾਹ ਨੂੰ ਸਮਝ ਨਾ ਆਵੇ, ਕਿਉਂਕਿ ਰੋਂਦਾ ਰੋਂਦਾ ਬੋਲੇ, ਰੋਂਦੇ ਦੀ ਗੱਲ ਸਮਝ ਨਾ ਆਵੇ ਵੀ ਕਹਿਣਾ ਕੀ ਚਾਹੁੰਦਾ, ਰੋਂਦੇ ਰੋਂਦੇ ਦਾ ਗਲਾ ਭਰਿਆ ਹੋਇਆ, ਕਹਿਣਾ ਕੁਝ ਚਾਹੁੰਦਾ, ਮੂੰਹ ਚੋਂ ਨਿਕਲਦਾ ਕੁਝ ਹੈ, ਤੇ ਬਾਦਸ਼ਾਹ ਨੂੰ ਇਹਦੀਆਂ ਗੱਲਾਂ ਸਮਝ ਨਹੀਂ ਆਈਆਂ, ਕਿਉਂਕਿ ਰੋਂਦਾ ਬੋਲ ਰਿਹਾ ਸੀ।
ਆਗੈ ਸ਼ਾਹੋ ਰਿਸਿਓ ਕਿਹੇ ਸਾਥ,
ਮਹਾਰਾਜ ਜੀ ਦੀ ਖੇਡ ਵਰਤਣੀ ਹੁੰਦੀ ਹੈ, ਬਾਦਸ਼ਾਹ ਪਹਿਲਾਂ ਹੀ ਗੁੱਸੇ ਚ ਖਿਜਿਆ ਬੈਠਾ ਸੀ ਕਿਸੇ ਤੋਂ, ਬਾਦਸ਼ਾਹ ਦੀ ਕਚਹਿਰੀ ਚ ਉਹ ਪਹਿਲਾਂ ਹੀ ਕਿਸੇ ਤੋਂ ਖਿਜਿਆ ਹੋਇਆ ਬੈਠਾ ਸੀ, ਕੋਈ ਆ ਗਿਆ ਹੋਵੇਗਾ ਇਹੋ ਜਿਹਾ ਬੰਦਾ ਜਿਹਦੇ ਤੋਂ ਪਹਿਲਾਂ ਗੁੱਸੇ ਸੀ।
ਰਕਤ ਨੇਤਰ ਤੇ ਤਾੜਤ ਕਾਹੂ,
ਪਹਿਲਾਂ ਹੀ ਕਿਸੇ ਨੂੰ ਤਾੜ ਰਿਹਾ ਸੀ, ਇਹਨੇ ਨੀ ਵੇਖਿਆ ਕਾਜੀ ਨੇ ਵੀ ਕੀ ਮਾਹੌਲ ਹੈ ਇੱਥੇ, ਗੱਲ ਕਰਾਂ ਕਿ ਨਾ ਕਰਾਂ, ਇਹਨੇ ਬਸ ਆ ਕੇ ਰੋਂਦਿਆਂ ਬਸ ਘਿੱਗਾਂ ਬੰਨ ਕੇ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ, ਬਾਦਸ਼ਾਹ ਨੂੰ ਨੀ ਸਮਝ ਆਈਆਂ, ਤੇ ਬਾਦਸ਼ਾਹ ਕਿਸੇ ਨੂੰ ਅੱਖਾਂ ਲਾਲ ਕਰਕੇ ਪਹਿਲਾਂ ਹੀ ਤਾੜੀ ਜਾਂਦਾ ਸੀ ਗੁੱਸੇ ਚ।
ਕਾਜ਼ੀ ਪਹੁੰਚਿਓ ਇਤਨੇ ਮਾਹੂ,
ਉਸੇ ਵੇਲੇ ਕਾਜ਼ੀ ਆ ਕੇ ਬੋਲਣ ਲੱਗ ਪਿਆ,
ਪਟਕੀ ਸਿਰ ਤੇ ਪਾਗ ਉਤਾਰੀ,
ਨਾਲੇ ਸਿਰ ਤੋਂ ਪੱਗ ਲਾ ਕੇ ਸੁੱਟ ਦਿੱਤੀ ਕਾਜ਼ੀ ਨੇ ਬਾਦਸ਼ਾਹ ਦੇ ਸਾਹਮਣੇ, ਵੀ ਮੇਰੀ ਪੱਗ ਲੈ ਗਈ ਹੈ।
ਮੁਝ ਕੋ ਕੀ ਨਸ ਜਗਤ ਖੁਆਰੀ,
ਮੇਰੀ ਇਸ ਜਗਤ ਚ ਖੁਆਰੀ ਹੋ ਗਈ ਹੈ ਜੀ, ਬਹੁਤ ਜਿਆਦਾ ਬੇਇੱਜ਼ਤੀ ਹੋਈ ਹੈ।
ਕੁਪਤ ਸ਼ਾਹੋ ਕਹਿ ਮੇਲਤ ਰੌਰਾ,
ਕੁਪਤ ਸ਼ਾਹੋ
ਕੁਪਤ ਸ਼ਾਹੋ ਕਹਿ ਮੇਲਤ ਰੌਰਾ,
ਕਹਿੰਦੇ ਬਾਦਸ਼ਾਹ ਬੜਾ ਗੁੱਸੇ ਵਿਚ, ਕੁਪਤ ਸ਼ਾਹੋ ਬੜੇ ਗੁੱਸੇ ਵਿਚ, ਉਹਨੇ ਆਖਿਆ ਕੀ ਰੌਲਾ ਪਾਈ ਜਾਂਦਾ, ਗੁੱਸਾ ਤਾਂ ਪਹਿਲਾਂ ਕਿਸੇ ਤੇ ਸੀ, ਉਹਨੂੰ ਹਜੇ ਘੂਰਦਾ ਹੀ ਪਿਆ ਸੀ, ਇੰਨੇ ਨੂੰ ਕਾਜੀ ਆ ਗਿਆ, ਉਹ ਇੱਕਦਮ ਧਿਆਨ ਉਧਰੋਂ ਹਟ ਕੇ ਕਾਜੀ ਵੱਲ ਡਿਵਰਟ ਹੋ ਗਿਆ ਉਹਦਾ, ਉਹਨੇ ਆਖਿਆ ਉਹ ਕੀ ਰੌਲਾ ਪਾਈ ਜਾਂਦਾ ਕਾਜੀ ਆ।
ਹਾਂਜੀ ਸਮਝ ਨਾ ਪਰ ਹੈ ਕਹਿਤ ਜਿਮ ਬੌਰਾ,
ਇਹ ਬਾਵਰਿਆਂ ਵਾਂਗੂ ਬੋਲੀ ਜਾਂਦਾ, ਗੱਲ ਕਰਨੀ ਆ ਬੰਦਾ ਬਣ ਕੇ ਕਰ, ਕੋਈ ਸਪਸ਼ਟ ਬੋਲ, ਸਮਝ ਤੇਰੀ ਆਉਂਦੀ ਨੀ, ਕਈ ਤੂੰ ਕੀ ਜਾਣਦਾ, ਮੈਨੂੰ ਨੀ ਕੁਝ ਸਮਝ ਪਈ ਤੇਰੀ ਗੱਲ, ਤੂੰ ਕੀ ਬੋਲਦਾ।
ਨਾਂਗੋ ਸਿਰ ਨਹਿ ਕਰੋ ਅਗਾਰੀ,
ਆ ਮੇਰੇ ਸਾਹਮਣੇ ਨੰਗੇ ਸਿਰ ਹੋ ਕੇ ਖਲੋ ਗਿਆ, ਤੈਨੂੰ ਲਾਜ ਨੀ ਆਉਂਦੀ? ਆ ਮੇਰੇ ਸਾਹਮਣੇ ਪੱਗ ਲਾ ਕੇ ਥੱਲੇ ਸੁੱਟ ਦਿੱਤੀ ਹੈ ਤੈਂ ਆਪਣੇ ਸਿਰ ਤੋਂ, ਇਹ ਨੰਗਾ ਸਿਰ ਹੋ ਕੇ ਮੇਰੇ ਸਾਹਮਣੇ ਨਾ ਖਲੋ।
ਭਲੋ ਸਿਆਣੋ ਜੋ ਮਤ ਮਾਰੀ,
ਤੈਨੂੰ ਤਾਂ ਮੈਂ ਬੜਾ ਭਲਾ ਸਿਆਣਾ ਸਮਝਦਾ ਸੀ ਕਾਜੀ, ਪਰ ਤੇਰੀ ਤਾਂ ਮੱਤ ਹੀ ਮਾਰੀ ਪਈ ਆ, ਤੇਰੀ ਤਾਂ ਮੱਤ ਤੇ ਪੜਦਾ ਪਿਆ ਹੋਇਆ।
ਸ਼ਾਹੋ ਰਿਸਤ ਪਿਕ ਤੂਸ਼ਣ ਰਹਿਓ,
ਜਦੋਂ ਗੁੱਸੇ ਨਾਲ ਬੋਲਿਆ ਨਾ ਅੱਗੋਂ ਇਹਨੂੰ ਘੂਰਦਾ ਹੋਇਆ ਕਾਜੀ ਨੂੰ, ਤੇ ਕਾਜੀ ਐਨ ਚੁੱਪ ਕਰ ਗਿਆ, ਗੁੜੋਂਦੀ ਹੋ ਗਿਆ।
ਨਿਕਟ ਵਜ਼ੀਰ ਖਾਨ ਤਬ ਕਹਿਓ,
ਉਹਦਾ ਸੰਭਾਲ ਲਿਆ ਵਜ਼ੀਰ ਖਾਨ, ਲਾਗੇ ਗੁਰੂ ਘਰ ਦਾ ਸ਼ਰਧਾਲੂ ਸੀ, ਉਹ ਬੋਲਿਆ, ਉਹਨੇ ਵੇਖਿਆ ਵੀ ਇਹ ਤਾਂ ਸ਼ਿਕਾਇਤ ਕਰਦਾ, ਉਹਨੂੰ ਸਮਝ ਆ ਗਈ ਵਜ਼ੀਰ ਖਾਨ ਨੂੰ, ਬਾਦਸ਼ਾਹ ਤਾਂ ਪਹਿਲਾਂ ਹੀ ਗੁੱਸੇ ਚ ਸੀ, ਗੁੱਸੇ ਕਰਕੇ ਇਹਦੀ ਗੱਲ ਰੋਂਦਾ ਧੋਂਦੇ ਦੀ ਸਮਝ ਨਾ ਆਈ, ਵਜ਼ੀਰ ਖਾਨ ਨੂੰ ਆ ਗਈ ਸਾਰੀ ਗੱਲ ਸਮਝ ਵੀ ਇਹ ਗੁਰੂ ਸਾਹਿਬ ਜੀ ਦੇ ਖਿਲਾਫ਼ ਪੁਕਾਰ ਕਰ ਰਿਹਾ। ਵਜ਼ੀਰ ਖਾਨ ਨੂੰ ਇਹ ਮਸਲੇ ਬਾਰੇ ਜਾਣਕਾਰੀ ਥੋੜੀ ਬਹੁਤੀ ਪਹਿਲਾਂ ਵੀ ਸੀ, ਤੂੰ ਵਜ਼ੀਰ ਖਾਨ ਕੋਲੋਂ ਬੋਲਿਆ, ਮੌਕਾ ਸੰਭਾਲਦਿਆ।
ਹਜ਼ਰਤ ਸੁਨੋ ਕਹਾ ਕਿਸ ਕਹੀ ਹੈ,
ਬਾਦਸ਼ਾਹ ਸਲਾਮਤ ਮੈਂ ਦੱਸਦਾ ਜੀ ਇਹ ਕੀ ਕਹਿਣਾ ਚਾਹੁੰਦਾ, ਇਹਦੀ ਜਿਹੜੀ ਕਰਤੂਤ ਹੈ ਉਹ ਮਹਾਰਾਜ ਜੀ ਮੈਂ ਤੁਹਾਨੂੰ ਦੱਸਦਾ ਹਾਂ।
ਕਲ ਯੁਗ ਸਮਾਂ ਕਹਿਰ ਕੋ ਲਹੀ ਹੈ,
ਬਾਦਸ਼ਾਹ ਸਲਾਮਤ ਕਿੰਨਾ ਕਲ ਯੁਗ ਆ ਗਿਆ, ਕੋਰ ਕਲ ਯੁਗ ਦਾ ਕਿੰਨਾ ਭਿਆਨਕ ਸਮਾਂ ਆ ਗਿਆ ਹੈ।
ਤਨੁਜਾ ਤਰੁਣ ਕੀਨ ਦੁਖਿਆਰੀ,
ਇਹਨੇ ਆਪਣੀ ਜਵਾਨ ਧੀ ਨੂੰ ਕੁੱਟਿਆ, ਪੁੱਛੋ ਵੇ ਧਰਮੀ ਕਾਜੀ ਦੀ ਇਹ ਨਿਸ਼ਾਨੀ ਇਹ ਹੁੰਦੀ ਹੈ, ਕੁੱਟਿਆ ਕਿਉਂ? ਆਖੇ ਜੀ ਰਸਤੇ ਵਿੱਚੋਂ ਗੁਰੂ ਪਾਤਸ਼ਾਹ ਲੰਘਦੇ ਸੀ, ਉਹਨਾਂ ਨੂੰ ਵੇਖਿਆ ਕਿ ਇੰਨਾ ਕਸੂਰ ਸੀ, ਉਹਦੇ ਨਾਲ ਇਹਨੂੰ ਕੁੱਟਣਾ ਸੀ, ਚਾਬਕਾਂ ਨਾਲ ਇਹਨੇ ਮਾਰ ਮਾਰ ਕੇ ਉਹਦੀ ਚਮੜੀ ਉਧੇੜ ਦਿੱਤੀ। ਬਾਦਸ਼ਾਹ ਸਲਾਮਤ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਇਹ ਗੱਲ, ਪਰ ਕਾਜੀ ਨੇ ਆਪਣਾ ਪਰਦਾ ਆਪ ਖੋਲਿਆ ਤੁਹਾਡੇ ਕੋਲ ਆ ਕੇ, ਕਹਿੰਦੇ ਜੀ ਵੇਖੋ ਕਿੱਡਾ ਦੁਰਾਚਾਰੀ ਹੈ ਕਾਜੀ, ਕਿਹੋ ਜਿਹਾ ਘੋਰ ਕਲਯੁਗ ਦਾ ਸਮਾਂ ਆ ਗਿਆ, ਜਵਾਨ ਕੰਨਿਆ ਜਵਾਨ ਧੀ ਨੂੰ ਇਹਨੇ ਮਾਰਿਆ।
ਕਰਿਓ ਨਿਕਾਹ ਨਾ ਦਿਨ ਪ੍ਰਤ ਮਾਰੀ,
ਉਹਦੇ ਨਿਕਾਹ ਦੀ ਉਮਰ ਸੀ, ਵਿਆਹ ਕਰਨ ਦੀ ਉਹਦੀ ਉਮਰ ਸੀ, ਉਹਨੂੰ ਸਗੋਂ ਰੋਜ਼ ਮਾਰਦਾ ਸੀ। ਵਜ਼ੀਰ ਖਾਨ ਨੇ ਫਿਰ ਹੋਰ ਵੀ ਗੱਲਾਂ ਵੀ, ਇੱਕ ਵੇਰੀ ਨੀ ਜੀ ਇਹਨੂੰ ਰੋਜ਼ ਹੀ ਕੁੱਟਦਾ ਮਾਰਦਾ ਸੀ, ਇਹ ਤਾਂ ਰਾਜਨੀਤੀ ਏਦਾਂ ਝੂਠ ਦੇ ਉੱਤੇ ਚੱਲਦੀ ਹੁੰਦੀ ਹੈ। ਕਹਿਣ ਲੱਗੇ ਜੀ ਇਹ ਰੋਜ਼ ਉਹਨੂੰ ਮਾਰਦਾ ਕੁੱਟਦਾ ਸੀ।
ਹੋਏ ਲਾਚਾਰ ਨਿਕਸੀ ਗ੍ਰਹਿ ਛੋਰ,
ਜਦੋਂ ਰੋਜ਼ ਉਹਨੂੰ ਕੁੱਟ ਮਾਰ ਹੋਣੀ, ਖਾਣ ਨੂੰ ਭੋਜਨ ਨਹੀਂ ਮਿਲਣਾ, ਤੇ ਉਹਨੇ ਵਿਚਾਰੀ ਨੇ ਦੁਖੀ ਹੋ ਕੇ ਜਾਣਾ ਹੀ ਸੀ ਘਰ ਛੱਡ ਕੇ ਬਾਦਸ਼ਾਹ ਸਲਾਮਤ, ਤੇ ਗੁਰੂ ਨਾਨਕ ਸਾਹਿਬ ਦਾ ਘਰ ਸਾਰਿਆਂ ਲਈ ਖੁੱਲਾ, ਕੋਈ ਦੁਖਿਆਰੀ ਹੋ ਕੇ ਉਹ ਚਲੀ ਗਈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਚਲੀ ਗਈ, ਉਹਦਾ ਘਰ ਹੈ ਗੁਰੂ ਨਾਨਕ ਸਾਹਿਬ ਦਾ, ਜਿਹੜਾ ਸ਼ਰਨ ਆ ਜਾਂਦਾ ਉਹਨੂੰ ਮਹਾਰਾਜ ਜੀ ਗੱਲ ਲਾ ਲੈਂਦੇ ਆ, ਇਹੀ ਗੁਰੂ ਘਰ ਦਾ ਬਿਰਧ ਹੈ।
ਵਿਚਰਤ ਗਈ ਸੁਧਾ ਸਰ ਔਰ,
ਵਿਚਰਦਿਆਂ ਉੱਥੇ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਚਲੀ ਗਈ ਹੈ।
ਇਸਕੇ ਮਾਰਨ ਤੇ ਡਰ ਤਰਕੈ,
ਤਾਂ ਗਈ ਹੈ ਕਿਉਂਕਿ ਇਹ ਕੁੱਟਦਾ ਸੀ, ਇਹ ਮਾਰਦਾ ਸੀ ਉਹਨੂੰ, ਇਹਦੇ ਮਾਰਨ ਤੋਂ ਡਰ ਕੇ ਉਹ ਗੁਰੂ ਘਰ ਦੇ ਵਿੱਚ ਚਲੀ ਗਈ ਹੈ।
ਬਸੀ ਤਾਂ ਆਏ ਨਾ ਮੁਰ ਕਰਕੇ,
ਉੱਥੇ ਜਾ ਕੇ ਵਸ ਗਈ, ਮੁੜ ਕੇ ਇਹਦੇ ਕੋਲ ਆਈ ਨਹੀਂ, ਆਵੇ ਕਿਵੇਂ, ਉਹਨੂੰ ਡਰ ਲੱਗਦਾ ਇਹਦੇ ਤੋਂ, ਇਹ ਜਲਾਦ ਹੈ ਉਹਨੂੰ ਮਾਰੇਗਾ ਕੁੱਟੇਗਾ, ਇਸ ਕਰਕੇ ਨਹੀਂ ਆਈ।
ਸ਼੍ਰੀ ਗੁਰ ਕੋ ਕਰ ਸਦਾ ਕਿਰਪਾਲ,
ਬਾਦਸ਼ਾਹ ਸਲਾਮਤ ਗੁਰੂ ਨਾਨਕ ਸਾਹਿਬ ਦਾ ਘਰ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਘਰ ਸਦਾ ਹੀ ਕਿਰਪਾਲੂ ਹੈ, ਉਹ ਸਦਾ ਹੀ ਕਿਰਪਾ ਕਰਦੇ ਨੇ।
ਪਰੇ ਅਨੇਕ ਰਹਿ ਹੈ ਨਰ ਬਾਲ,
ਸੈਂਕੜੇ ਨਰ ਸੈਂਕੜੇ ਇਸਤਰੀਆਂ ਗੁਰੂ ਸ਼ਰਨ ਚ ਆਉਂਦੀਆਂ, ਕੱਲੀ ਕੌਲਾਂ ਥੋੜੀ ਗਈ ਹੈ, ਹੋਰ ਵੀ ਕਿਤਨੀਆਂ ਇਸਤਰੀਆਂ, ਕਿਤਨੇ ਪੁਰਖ, ਕਿਤਨੇ ਨਰ ਮਹਾਰਾਜ ਜੀ ਦੀ ਸ਼ਰਨ ਚ ਚੱਲ ਕੇ ਆਉਂਦੇ, ਉੱਥੇ ਗੁਰੂ ਸ਼ਰਨ ਚ ਪਏ ਰਹਿੰਦੇ ਨੇ।
ਅੰਨ ਸਭਿਨ ਕੋ ਦੇਤੇ ਰਹੇ,
ਉੱਥੇ ਲੰਗਰ ਚੱਲਦੇ ਆ, ਤੇ ਕੀ ਚਾਹੀਦਾ, ਆਸਣ ਚਾਹੀਦਾ, ਲੰਗਰ ਚਾਹੀਦਾ ਗੁਰੂ ਘਰ ਚ ਮਿਲਦਾ, ਤੇ ਗੁਰੂ ਘਰ ਦੇ ਵਿੱਚੋਂ ਹਰ ਵੇਲੇ ਲੰਗਰ ਪ੍ਰਸ਼ਾਦੇ ਦਾ ਜਿਹੜਾ ਵਰਤਾਰਾ ਉਹ ਵਰਤਦਾ।
ਅਸਨ ਬਸਨ ਬਸ ਹੈ ਜੋ ਤਹਿਲ ਹੈ,
ਕੱਪੜਾ ਚਾਹੀਦਾ ਉਹਨੂੰ ਕੱਪੜਾ ਵੀ ਮਿਲ ਜਾਂਦਾ ਉੱਥੋਂ, ਜਿਹਨੂੰ ਲੰਗਰ ਚਾਹੀਦਾ ਉਹਨੂੰ ਲੰਗਰ ਮਿਲ ਜਾਂਦਾ।
ਤਿੰਨ ਪਰ ਕਰਤ ਪੁਕਾਰ ਅਜਾਨ,
ਇਸ ਕਰਕੇ ਬੜੇ ਨੇ ਜਿਹੜੇ ਕੌਲਾਂ ਵਰਗੇ, ਹੋਰ ਵੀ ਬਹੁਤ ਜੀਵ ਨੇ, ਮਨੁੱਖ ਨੇ, ਨਰ ਨੇ, ਇਸਤਰੀਆਂ ਨੇ, ਜਿਹੜੇ ਗੁਰੂ ਸ਼ਰਨ ਚ ਜਾਂਦੇ ਆ, ਉੱਥੇ ਰਹਿ ਕੇ ਸੇਵਾ ਕਰਦੇ ਹਨ।
ਜਿਨਹੋ ਦੀਨ ਬੜ ਹਜ਼ਰਤ ਪ੍ਰਾਨ,
ਤੇ ਬਾਦਸ਼ਾਹ ਤੂੰ ਉਸ ਘਰ ਦੀ ਗੱਲ ਸੁਣ ਜਿਨ੍ਹਾਂ ਨੇ ਤੇਰੇ ਵੱਡਿਆਂ ਨੂੰ ਪ੍ਰਾਣ ਦਾਨ ਦਿੱਤਾ ਸੀ, ਤੇਰੇ ਬਾਪੂ ਨੂੰ ਬਾਦਸ਼ਾਹ ਜਹਾਂਗੀਰ ਨੂੰ ਜਿਹੜੇ ਪ੍ਰਾਣ ਦਾਨ ਮਿਲੇ, ਤੈਨੂੰ ਪਤਾ ਹੀ ਹੈ ਨਾ ਉਹ ਪ੍ਰਾਣ ਗੁਰੂ ਹਰਗੋਬਿੰਦ ਸਾਹਿਬ ਦੇ ਬਖਸ਼ੇ ਹੋਏ ਸਨ।
ਮੀਆਂ ਮੀਰ ਆਦ ਜੇ ਪੀਰ
ਸਾਈ ਮੀਆਂ ਮੀਰ ਜੀ ਵਰਗੇ ਮਹਾਂਪੁਰਖ ਜਿਹੜੇ ਇਸਲਾਮ ਧਰਮ ਦੇ ਮਹਾਨ ਪੀਰ ਹਨ।
ਜਿਨ ਤੇ ਅਦਬ ਕਰ ਹੈ ਮਿਲ ਤੀਰ
ਉਹਨਾਂ ਦਾ ਅਦਬ ਕਰਦੇ ਨੇ, ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਆ। ਬਾਦਸ਼ਾਹ ਤੂੰ ਤਾਂ ਆਪ ਉਹਨਾਂ ਨਾਲ ਗੱਲ ਕੀਤੀ ਸੀ ਇਸ ਵਿਸ਼ੇ ਤੇ, ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ।
ਨਹੀਂ ਆਪ ਕੋ ਬਿਗੜਨ ਬਣੇ
ਇਸ ਕਰਕੇ ਬਾਦਸ਼ਾਹ ਇਹ ਕਾਜੀ ਦੇ ਕਹਿਣ ਦੇ ਉੱਤੇ ਉਹਨਾਂ ਨਾਲ ਵਿਗਾੜ ਨਾ ਪਾ ਬੈਠੀ, ਤੂੰ ਕੱਖ ਨੀ ਜੇ ਰਹਿਣਾ ਤੇਰਾ ਜੇ ਉਹਨਾਂ ਦੇ ਨਾਲ ਵਿਗਾੜ ਪਾਇਆ। ਇਸ ਕਾਜੀ ਦੇ ਆਖੇ ਨਾ ਲੱਗੀ ਇਹਦੇ ਕਹਿਣ ਤੇ, ਜਿਹਨੂੰ ਇਹ ਨੀ ਅਕਲ ਹੈ ਵੀ ਆਪਣੇ ਪਰਿਵਾਰ ਨੂੰ ਕਿਵੇਂ ਸਾਂਭਣਾ, ਉਹ ਆ ਕੇ ਤੇਰੀ ਮੱਤ ਤੇ ਪਰਦਾ ਪਾ ਕੇ ਤੈਨੂੰ ਗੁਰੂ ਘਰ ਦਾ ਵਿਰੋਧੀ ਬਣਾਵੇ ਤੇ ਤੂੰ ਬਣ ਜਾ, ਇਹ ਚੰਗੀ ਗੱਲ ਨਹੀਂ।
ਯਾ ਤੇ ਕਿਉਂ ਤੁਮ ਇਨ ਤੇ ਸੁਣੇ
ਕਰਕੇ ਤੂੰ ਇਹਦੇ ਕੋਲੋਂ ਕਿਉਂ ਸੁਣਦਾ, ਤੋੜ ਦੇ ਇਹਨੂੰ ਜਿੱਧਰੋਂ ਆਇਆ ਏ, ਜਿੱਧਰੋਂ ਆਇਆ ਇਹਨੂੰ ਚਲਾ ਦੇ ਉਧਰ ਨੂੰ ਹੀ, ਇਹਦੇ ਕੋਲੋਂ ਨੀ ਕੋਈ ਗੱਲ ਸੁਣਨੀ।
ਤਨਕ ਬਾਤ ਕਿਆ ਇਸ ਕੀ ਹੈ,
ਛੋਟੀ ਜਿਹੀ ਗੱਲ ਹੈ ਇਹਦੀ, ਇਸ ਦੀ ਛੋਟੀ ਜਿਹੀ ਗੱਲ ਪਿੱਛੇ ਤੂੰ ਗੁਰੂ ਘਰ ਨਾਲ ਵਿਗਾੜ ਪਾਉਣਾ ਏਡੇ ਵੱਡੇ ਘਰ ਨਾਲ। ਹਾਂਜੀ
ਖਲਕਤ ਸਗਰੀ ਤੁਮ ਸੁਖ ਚਾਹੇ,
ਸਾਰੀ ਖਲਕਤ ਤੇਰਾ ਸੁਖ ਚਾਹੁੰਦੀ ਹੈ ਤੇ ਆਹ ਬੰਦਾ ਆ ਕੇ ਤੈਨੂੰ ਗੁਰੂ ਘਰ ਦਾ ਵਿਰੋਧੀ ਬਣਾਉਣਾ ਚਾਹੁੰਦਾ, ਇਹਦੇ ਕਰਕੇ ਕੱਲੇ ਇਹਦੇ ਛੋਟੇ ਜਿਸ ਕੰਮ ਕਰਕੇ ਤੂੰ ਏਡੇ ਵੱਡੇ ਘਰ ਨਾਲ ਮੱਥਾ ਨਾ ਲਾਈ।
ਸ਼ਾਹਜਹਾਂ ਸੁਣ ਕੇ ਸਭ ਬਾਤ,
ਜਦੋਂ ਵਜ਼ੀਰ ਖਾਨ ਨੇ ਐਨ ਮੌਕੇ ਦੇ ਉੱਤੇ ਸਾਰੀਆਂ ਗੱਲਾਂ ਬਾਤਾਂ ਕਹੀਆਂ, ਬਾਦਸ਼ਾਹ ਨੇ ਸੁਣੀਆਂ।
ਕਾਜ਼ੀ ਸੋ ਕਹਿ ਕਿਉਂ ਨਾ ਲੱਜਾਤ,
ਸਗੋਂ ਕਾਜ਼ੀ ਦੇ ਉੱਤੇ ਜਿਹੜਾ ਤੋੜਾ ਸੀ ਉਹ ਝੜ ਗਿਆ ਬਾਦਸ਼ਾਹ ਦਾ। ਉਹਨੇ ਆਖਿਆ ਤੈਨੂੰ ਸ਼ਰਮ ਨੀ ਆਉਂਦੀ ਕਾਜ਼ੀਆ, ਮੈਂ ਤਾਂ ਤੈਨੂੰ ਸਿਆਣਾ ਵਿਆਣਾ ਸਮਝਦਾ ਸੀ ਵੀ ਤੂੰ ਬੜਾ ਅਕਲਮੰਦ ਹੈ, ਪਰ ਮੈਨੂੰ ਤਾਂ ਲੱਗਦਾ ਵੀ ਤੇਰੀ ਅਕਲ ਕਿਤੇ ਘੋੜੇ ਵੇਚਣ ਗਈ ਹੈ, ਤੈਨੂੰ ਤਾਂ ਅਕਲ ਦਾ ਊੜਾ ਏੜਾ ਨੀ ਆਉਂਦਾ, ਅਲਫ ਬੇ ਨੀ ਆਉਂਦਾ।
ਤੋਹੇ ਨਾ ਉਚਿਤ ਹੁਤੀ ਇਮ ਕਰਨੀ,
ਜਿਹੜੀ ਕਰਤੂਤ ਤੈਂ ਕੀਤੀ ਆਪਣੀ ਧੀ ਨੂੰ ਚਾਬਕਾਂ ਨਾਲ ਮਾਰਿਆ ਕੁੱਟਿਆ, ਇਹ ਤੈਨੂੰ ਨਹੀਂ ਸੀ ਕਰਨਾ ਚਾਹੀਦਾ।
ਰੱਖੀ ਨਿਕੇਤ ਤੈਨੂੰ ਜਾ ਤਰਨੀ,
ਔਰ ਤੂੰ ਜਵਾਨ ਧੀ ਨੂੰ ਕੁੱਟਿਆ ਮਾਰਿਆ, ਉਹ ਵੀ ਬਿਨਾਂ ਕਾਰਨ ਤੋਂ, ਬਿਨਾਂ ਕਿਸੇ ਕਾਰਨ ਤੋਂ ਉਹਨੂੰ ਕੁੱਟਿਆ, ਇਹ ਤੇਰੇ ਲਈ ਯੋਗ ਨਹੀਂ ਸੀ ਕਾਜੀ।
ਪੀਰ ਫਕੀਰ ਸੰਗ ਨਹਿ ਅਰਨਾ,
ਨਾਲੇ ਉਹ ਪੀਰ ਫਕੀਰ ਲੋਕ ਨੇ ਉਹਨਾਂ ਨਾਲ ਨੀ ਅੜੀਆਂ ਫੜੀਆਂ ਕਰੀ ਦੀਆਂ।
ਇਨਕੋ ਸਦਾ ਅਦਾਇਬ ਕਰਨਾ,
ਉਹਨਾਂ ਦਾ ਤਾਂ ਸਦਾ ਹੀ ਅਦਬ ਕਰੀਦਾ, ਉਹਨਾਂ ਦਾ ਸਦਾ ਹੀ ਸਨਮਾਨ ਕਰੀਦਾ ਹੈ।
ਜੇ ਮੁਖ ਤੇ ਕਹਿ ਦੇਤ ਕੁਵਾਕ,
ਕਿਉਂਕਿ ਉਹ ਜਿਹੜਾ ਵਚਨ ਆਪਣੇ ਮੁਖੋਂ ਕਰ ਦਿੰਦੇ ਨੇ ਨਾ ਇਹੋ ਜਿਹੇ ਮਹਾਂਪੁਰਖ ਪੀਰ ਬਲੀ, ਜਿਹੜਾ ਵੀ ਬਚਨ ਆਪਣੇ ਮੁਖੋਂ ਕਰ ਦੇਣ,
ਕਰਹਿ ਪਲਕ ਮਹਿ ਵੱਡ ਗਿਰ ਖਾਕ,
ਕਿਤੇ ਇਹੋ ਜਿਹਾ ਬਚਨ ਕਰ ਦੇਣ ਕਰੜਾ ਤੇ ਇੱਕ ਖਿੰਨ ਦੇ ਵਿੱਚ ਵੱਡੇ ਵੱਡੇ ਪਹਾੜਾਂ ਨੂੰ ਖਾਕ ਬਣਾ ਦਿੰਦੇ ਬਚਨ ਕਰਕੇ। ਬਾਦਸ਼ਾਹ ਕਹਿੰਦਾ ਪੀਰਾਂ ਫਕੀਰਾਂ ਨਾਲ ਨੀ ਅੜੀਦਾ, ਉਹਨਾਂ ਨਾਲ ਨੀ ਕਦੇ ਏਦਾਂ ਮੱਥੇ ਲਾਈ ਦੇ, ਜੇ ਉਹ ਬਚਨ ਕਰ ਦੇਣ ਨਾ ਕਰੜਾ ਇੱਕ ਖਿੰਨ ਵਿੱਚ ਵੱਡਿਆਂ ਵੱਡਿਆਂ ਪਹਾੜਾਂ ਨੂੰ ਖਾਕ ਚ ਮਿਲਾ ਕੇ ਰੱਖ ਦੇਣ, ਮਿੱਟੀ ਚ ਮਿਲਾ ਕੇ ਰੱਖ ਦੇਣ।
ਪੀਚ ਕਚਹਿਰੀ ਪਰਦਾ ਪਾਰਾ,
ਤੂੰ ਆਪਣਾ ਪਰਦਾ ਆਪ ਕਚਹਿਰੀ ਚ ਪਾੜਿਆ, ਭਲਾ ਤੈਨੂੰ ਕਿਸੇ ਨੇ ਕਿਹਾ ਸੀ ਇਹ ਗੱਲ? ਤੂੰ ਬਹਿ ਕੇ ਕਿਤੇ ਪਾਸੇ ਗੁਪਤ ਵੀ ਕਰ ਸਕਦਾ ਸੀ ਮੇਰੇ ਨਾਲ, ਤੂੰ ਆਪਣਾ ਪਰਦਾ ਆਪ ਜ਼ਾਹਰ ਕੀਤਾ ਇੱਥੇ।
ਦੇਸ਼ ਵਿਦੇਸ਼ਨ ਮਹਿ ਪਾ ਖੁਆਰਾ,
ਦੇਸ਼ ਵਿਦੇਸ਼ ਵਿੱਚ ਤੈਨੂੰ ਇਹ ਖੁਆਰੀ ਦਾ ਸਾਹਮਣਾ ਕਰਨਾ ਪੈਣਾ, ਹਰ ਪਾਸੇ ਹੁਣ ਤੇਰੀ ਨਿੰਦਾ ਤੇਰਾ ਅਪਜਸ ਹੋਣਾ।
ਘਰ ਤਜ ਨਿਕਸੀ ਗਯੋ ਇਮਾਨ,
ਹੁਣ ਤੇਰੇ ਲਈ ਇਹ ਗੱਲ ਹੀ ਸਾਰੇ ਪਾਸੇ ਚੱਲਣੀ ਆ ਵੀ ਕਾਜੀ ਤੋਂ ਦੁਖੀ ਹੋ ਕੇ ਉਹਦੀ ਧੀ ਘਰ ਛੱਡ ਕੇ ਚਲੀ ਗਈ, ਤੇਰਾ ਇਮਾਨ ਚਲਾ ਗਿਆ।
ਹੁਣ ਅੰਨ ਹੈ ਕਿਆ ਕਹ ਹੈ ਜਹਾਨ,
ਜੇ ਹੁਣ ਤੂੰ ਕਵੇ ਵੀ ਉਹਨੂੰ ਵਾਪਸ ਲੈ ਆਈਏ ਤੇਰੀ ਧੀ ਨੂੰ, ਤੇ ਕੀ ਆਖਣਗੇ ਲੋਕ, ਜੇ ਵਾਪਸ ਲੈ ਵੀ ਆਏ ਤੇ ਤੂੰ ਲੋਕਾਂ ਦੇ ਮੂੰਹ ਬੰਦ ਕਰ ਲਏਗਾ, ਉਹਨੂੰ ਕਿਹਦੇ ਲੜ ਲਾਵੇਗਾ, ਕਿਸੇ ਨੇ ਉਹਦਾ ਪੱਲਾ ਨੀ ਫੜਦਾ।
ਧਰੋ ਮੌਨ ਨਹਿ ਜ਼ਿਕਰ ਚਲਾਵੋ,
ਕਰਕੇ ਕਾਜੀ ਸਾਹਿਬ ਸਿਆਣਪ ਪੇਸੇ ਵਿੱਚ ਵੀ ਹੁਣ ਤਾਂ ਚੁੱਪ ਹੀ ਰਹਿ ਤੇ ਚੁੱਪ ਰਹਿ ਕੇ ਆਪਣਾ ਸਮਾਂ ਪਾਸ ਕਰ ਜਿਹੜਾ ਰਹਿ ਗਿਆ।
ਆਪਣਾ ਕਰਿਓ ਪਾਏ ਪਛਤਾਵੋ,
ਨਾਲੇ ਕਿਸੇ ਦੀ ਕੀਤੀ ਦਾ ਫਲ ਥੋੜੀ ਹੈ, ਤੇਰੀ ਕੀਤੀ ਦਾ ਫਲ ਹੈ, ਤੂੰ ਕੀਤਾ ਤੇ ਤੂੰ ਹੀ ਭੋਗਣਾ।
ਸੁਣ ਕਾਜ਼ੀ ਮੁਖ ਨੀਚੇ ਕਰਿਓ,
ਕਾਜੀ ਨੇ ਆਪਣਾ ਮੂੰਹ ਨੀਵਾਂ ਕਰ ਲਿਆ, ਗੱਲ ਨਹੀਂ ਆਈ ਕੋਈ, ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਔੜਿਆ।
ਕਹੇ ਸ਼ਾਹ ਕੇ ਅਤ ਦੁਖ ਭਰਿਓ,
ਦੀਆਂ ਇਹ ਗੱਲਾਂ ਸੁਣ ਕੇ ਹੋਰ ਦੁਖੀ ਤਾਂ ਪਹਿਲਾਂ ਹੀ ਸੀ, ਵੇਖਿਆ ਵੀ ਬਾਦਸ਼ਾਹ ਨੇ ਅੱਗੋਂ ਕੋਈ ਸੁਣੀ ਨੀ ਪੁਕਾਰ, ਸਗੋਂ ਉਲਟਾ ਮੇਰੀ ਤਾੜਨਾ ਹੋ ਗਈ ਤੇ ਬਹੁਤ ਜ਼ਿਆਦਾ ਦੁੱਖ ਦੇ ਨਾਲ ਕਰਿਜਿਆ। ਨਾਲੇ ਵਜ਼ੀਰ ਖਾਨ ਵੱਲ ਟੇਢੀ ਜਿਹੀ ਅੱਖ ਕਰਕੇ ਵੇਖੇ ਵੀ ਇਹਨੇ ਬਲਦੀ ਤੇ ਤੇਲ ਪਾ ਦਿੱਤਾ, ਹੋਰ ਇਹਨੇ ਮੇਰੀ ਪੁਕਾਰ ਨੀ ਸੁਣਨ ਦਿੱਤੀ। ਏਦਾਂ ਦੁਆਸ਼ ਨਾਲ ਇਹਦਾ ਹਿਰਦਾ ਸੜਨ ਲੱਗਾ,
ਬੋਲਣ ਤੇ ਭੀ ਮੋਹੇ ਹਟਾਇਓ।
ਬਾਦਸ਼ਾਹ ਨੇ ਤਾਂ ਮੈਨੂੰ ਬੋਲਣ ਤੋਂ ਵੀ ਰੋਕ ਦਿੱਤਾ, ਇਹਨੇ ਕਿਹਾ ਵੀ ਚੁੱਪ ਹੀ ਰਹਿ, ਹੁਣ ਗੱਲ ਨਾ ਕਰੀ ਇਸ ਵਿਸ਼ੇ ਤੇ, ਐਨ ਗੜੋਂਦ ਹੋ ਜਾ, ਇਹ ਸਮਝ ਵੀ ਇਹ ਗੱਲ ਹੋਈ ਨੀ ਹੁਣ ਤੇਰੇ ਨਾਲ। ਹੁਣ ਕਾਜੀ ਇਸ ਗੱਲੋਂ ਵੀ ਦੁਖੀ ਵੀ ਮੈਨੂੰ ਤਾਂ ਅੱਗੇ ਤੋਂ ਵੀ ਗੱਲ ਕਰਨ ਤੋਂ ਰੋਕ ਦਿੱਤਾ ਵੀ ਇਸ ਵਿਸ਼ੇ ਤੇ ਬੋਲਣਾ ਹੀ ਨਹੀਂ।
ਧਰੀ ਪਾਗ ਸਿਰ ਹਟ ਕਰ ਆਇਓ,
ਪੱਗ ਸੁੱਟ ਕੇ ਰੱਖੀ ਸੀ ਅੱਗੇ, ਉਹ ਚੁੱਕ ਕੇ ਫਿਰ ਇਹਨੇ ਸਿਰ ਤੇ ਧਰ ਲਈ ਤੇ ਉਸੇ ਤਰ੍ਹਾਂ ਉਹਨਾਂ ਪੈਰਾਂ ਤੇ ਹੀ ਵਾਪਸ ਮੁੜ ਕੇ ਕਾਜੀ ਆਪਣੇ ਘਰ ਨੂੰ ਆ ਗਿਆ।
ਹਿਰਦੇ ਵਿਚਾਰਤ ਕਿਆ ਇਹ ਭਇਓ,
ਸੋਚਦਾ ਜਾਂਦਾ ਹੋ ਕੀ ਗਿਆ ਮੇਰੇ ਨਾਲ, ਕੁਝ ਦੀ ਕੁਝ ਬਣ ਗਈ। ਖਾਲਸਾ ਜੀ, ਸਤ ਪੁਰਸ਼ਾਂ ਮਹਾਂਪੁਰਖਾਂ ਨਾਲ ਬੋਲੇ ਬੋਲ ਕਬੋਲਾਂ ਦਾ ਇਹ ਲਾਹਾ ਇਹ ਫਲ ਪ੍ਰਾਪਤ ਹੁੰਦਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖਾਂ ਨਾਲ ਇਹਨੇ ਕਬੋਲ ਬੋਲੇ ਸਨ, ਉਥੇ ਕੌੜਾ ਬੋਲਿਆ ਸੀ ਤੇ ਉਹਨਾਂ ਨੇ ਜਿਹੜੇ ਜਵਾਬ ਦੇ ਵਿੱਚ ਬਚਨ ਕਹੇ ਸੀ ਤੁਮਰੋ ਗੁਰਦਮਾਦ ਬਨ ਜੈ ਹੈ, ਉਹ ਸਾਰੀ ਖੇਡ ਉਥੋਂ ਚੱਲੀ ਹੈ। ਫਿਰ ਉਹਦਾ ਫਲ ਭੁਗਤਣਾ ਪੈਂਦਾ। ਸਤਪੁਰਸ਼ਾਂ ਸੰਤਾਂ ਦੇ ਬਾਬਤ ਮਹਿਮਾ ਦੇ ਬਾਬਤ ਗੁਰੂ ਅਰਜਨ ਦੇਵ ਸਾਹਿਬ ਨੇ, ਪੰਜਵੇਂ ਪਾਤਸ਼ਾਹ ਗੁਰਦੇਵ ਜੀ ਨੇ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚ ਕਿੰਨੇ ਬਚਨ ਕਹੇ 13ਵੀਂ ਅਸ਼ਟਪਦੀ ਚ, ਵੀ ਕੱਖ ਨੀ ਬਚਦਾ ਸੰਤ ਦੇ ਦੁਖੀ ਦਾ। ਗੁਰੂ ਘਰ ਨਾਲ ਮੱਥਾ ਲਾਣਾ ਚਾਹਿਆ, ਕਿੱਡਾ ਕਬੂਲ ਬੋਲਿਆ ਸੀ ਇਹਨੇ, ਜੇ ਨਹੀਂ ਦਿੰਦੇ ਤਾਂ ਮੈਂ ਗੁਰੂ ਦਾ ਜਵਾਈ ਬਣ ਕੇ ਲੈ ਜਾਊ ਪੈਸੇ। ਤਦੇ ਬਾਬਾ ਜੀ ਨੇ ਕਿਹਾ ਸੀ ਨਾ ਮਲੇਛਾ ਤੂੰ ਕੀ ਬਣੇਗਾ, ਤੁਮਰੋ ਗੁਰਦਮਾਦ ਬਣ ਜਾ, ਗੁਰੂ ਪਾਤਸ਼ਾਹ ਤੇਰੇ ਜਵਾਈ ਹੋ ਜਾਣਗੇ ਤੇ ਜੇ ਜਵਾਈ ਹੋ ਗਏ ਫਿਰ ਜਵਾਈਆਂ ਕੋਲੋਂ ਪੈਸੇ ਲੈਂਦਾ ਚੰਗਾ ਲੱਗੇਗਾ, ਇਹ ਬਚਨ ਹੋਏ ਸੀ। ਮਹਾਂਪੁਰਖਾਂ ਸਾਧੂਆਂ ਦੇ ਨਾਲ ਕਦੇ ਵੀ ਵੈਰ ਵਿਰੋਧ ਦੀ ਬਿਰਤੀ ਕਰਨ ਵਾਲਿਆਂ ਦਾ ਭਲਾ ਨਹੀਂ ਹੁੰਦਾ। ਤੋ ਗਰੀਬ ਨਵਾਜ ਪਾਤਸ਼ਾਹ ਨੇ ਇਤਿਹਾਸ ਦੇ ਦੁਆਰਾ ਇਹ ਗੱਲ ਪ੍ਰਗਟ ਕੀਤੀ, ਕਾਜੀ ਸੋਚਦਾ ਆਉਂਦਾ ਆ ਹੋ ਕੀ ਗਿਆ ਮੇਰੇ ਨਾਲ,
ਜਿਤ ਕਿਤ ਤੇ ਸੰਕਟ ਹੋਏ ਗਯੋ,
ਕਿਧਰੋਂ ਸੰਕਟਾਂ ਨੇ ਘੇਰ ਲਿਆ, ਕਿਤੇ ਸੁਖ ਦੀ ਲਹਿਰ ਨਹੀਂ ਦਿਸਦੀ।
ਦਸ ਸਹਸਰ ਜੋ ਦਰਬ ਸਰਬ ਹੈ,
ਜਿਹੜਾ 10,000 ਰੁਪਇਆ ਹੈ
ਰੱਖੇ ਗੁਰੂ ਗਹੀਰ ਗਰਬ ਹੈ,
ਉਹਨਾਂ ਨੇ ਰੱਖ ਲੈਣਾ ਹੈ।
ਕੁਝ ਕੋ ਜਾਨ ਹੈ ਤ੍ਰਿਣ ਸਮਰੰਕ,
ਮੈਨੂੰ ਹੁਣ ਕੀ ਜਾਣਦਾ ਉਹਨਾਂ ਮੈਨੂੰ ਘਾਹ ਦੇ ਕਿਣਕੇ ਤੁਲ ਜਾਣਦਾ,
ਅਬ ਕੈਸੇ ਕਰ ਧਰੇ ਅਤੰਕ,
ਮੇਰਾ ਕੀ ਡਰ ਮੰਨਣਾ ਹੁਣ ਤਾਂ ਪੈਸੇ ਵੀ ਨਹੀਂ ਆਉਣੇ।
ਦੇਹੇ ਨਾ ਧਨ ਤਨੂ ਜਾ ਲੇ ਗਯੋ,
ਨਾ ਪੈਸੇ ਮਿਲਦੇ ਆ ਲੜਕੀ ਵੀ ਚਲੀ ਗਈ,
ਮਰਨ ਮਨਿੰਦ ਮੋਹੇ ਕਰ ਗਯੋ,
ਤਾਂ ਮਰਨ ਦੇ ਮਨਿੰਦੀ ਹੋ ਗਿਆ ਮੈਂ।
ਜਿਸ ਕੋ ਯਤਨ ਨਾ ਅਬ ਕਛ ਬਣੇ,
ਹੁਣ ਇਹਦਾ ਕੋਈ ਯਤਨ ਨਹੀਂ ਮੈਨੂੰ ਨਜ਼ਰ ਆਉਂਦਾ,
ਪਲਟਾ ਗਹਿਣ ਕੇ ਪ੍ਰਾਨਨ ਹਨੇ,
ਹੁਣ ਬਦਲਾ ਕਿਵੇਂ ਲਵਾਂ ਤੇ ਕਿਵੇਂ ਉਹਨਾਂ ਦੇ ਪ੍ਰਾਣ ਜਾਂ ਆਪਣੇ ਪ੍ਰਾਣ ਖਤਮ ਕਰ ਲਵਾਂ।
ਸ਼ਾਹੋ ਜਹਾਂ ਪਰ ਹੁਤੋ ਭਰੋਸਾ,
ਪਾਤਸ਼ਾਹ ਦੇ ਉੱਤੇ ਮੈਨੂੰ ਵੱਡਾ ਭਰੋਸਾ ਸੀ,
ਸੋ ਉਚਰਨ ਲਾਗੇ ਓ ਮਮ ਦੋਸ਼ਾ,
ਮੇਰੇ ਕਸੂਰ ਕੱਢਣ ਲੱਗ ਪਿਆ, ਮੇਰੇ ਹੀ ਦੋਸ਼ ਕੱਢਣ ਲੱਗ ਪਿਆ।
ਕਹਾ ਖੁਦਾਏ ਕੀਨ ਸੰਗ ਮੇਰੇ,
ਖੁਦਾ ਤੂੰ ਆ ਕੀ ਕੀਤਾ ਮੇਰੇ ਨਾਲ,
ਸੰਕਟ ਹੇਰਤ ਹਉ ਚਹੁ ਫੇਰੇ,
ਚਾਰੇ ਪਾਸੇ ਮੈਨੂੰ ਸੰਕਟਾਂ ਦੇ ਬੱਦਲ ਹੀ ਨਜ਼ਰ ਆਉਂਦੇ ਹੈ,
ਸਕਲ ਕੁਟੰਬ ਰੁਦਤ ਕਰਨੇ ਹੂ,
ਸਾਰਾ ਟੱਬਰ ਰੋਈ ਜਾਂਦਾ ਨੇ ਕਰਕੇ,
ਅਸ ਬਿਛੁਰੀ ਜੋ ਮੇਲ ਹੈ ਨਾ ਕੇਹੂ,
ਐਸੀ ਵਿਛੜ ਗਈ ਆ ਕੌਲਾ ਕੇ ਹੁਣ ਮੇਲ ਨਹੀਂ ਸਕਦੀ,
ਹਿਰਦੈ ਬਿਸੂਰ ਬਿਸੂਰ ਭਰਿਓ ਹੈ,
ਝੂਰੀ ਜਾਂਦਾ ਹੈ ਬਾਕਾ ਜੀ,
ਗੁਰੂ ਦਰੋਹ ਤੇ ਕਸ਼ਟ ਭਰਿਓ ਹੈ,
ਘਰ ਦਾ ਦਰੋਹ ਰੱਖ ਕੇ ਮਨ ਚ ਡਾਢੇ ਕਸ਼ਟ ਨਾਲ ਭਰਿਆ ਹੋਇਆ,
ਬਾਹਰ ਨਾ ਜ਼ਿਕਰ ਕਰਿਓ ਕਿਸ ਥਾਨ,
ਹੁਣ ਕਿਸ ਗੱਲ ਦਾ ਇਹਨੇ ਕਿਸੇ ਥਾਂ ਜ਼ਿਕਰ ਨਹੀਂ ਕੀਤਾ,
ਜਾਨਤ ਲਾਜ ਹੋਤ ਮਮ ਹਾਲ,
ਜਾਣਦਾ ਵੀ ਮੇਰੀ ਇੱਜ਼ਤ ਹੀ ਜਾਣੀ ਹੈ ਜੇ ਗੱਲ ਚਲਾਈ,
ਆਹੋ ਜਹਾਂ ਆਛੀ ਮਮ ਚੀਨ,
ਬਾਦਸ਼ਾਹ ਨੇ ਵੀ ਮੇਰਾ ਭਲਾ ਹੀ ਸੋਚਿਆ। ਫਿਰ ਬਾਅਦ ਵਿੱਚ ਏਦਾਂ ਸੋਚਦਾ ਵੀ ਬਾਦਸ਼ਾਹ ਨੇ ਵੀ ਚੰਗਾ ਹੀ ਕਿਹਾ ਵੀ ਇਸ ਗੱਲ ਤੇ ਹੁਣ ਅੱਗੇ ਜ਼ਿਕਰ ਨਾ ਕਰੀ,
ਖਾਨ ਵਜ਼ੀਰ ਸਰਾਹਨ ਕੀਨ,
ਉਧਰ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਸਲਾਹਿਆ, ਕਹਿੰਦਾ ਵਜ਼ੀਰ ਖਾਨ ਚੰਗਾ ਕੀਤਾ ਤੂੰ ਕੋਲੋਂ ਦੱਸ ਦਿੱਤੀ ਹੈ ਸਾਰੀ ਗੱਲ ਬਾਤ, ਇਹਦਾ ਖਬਰ ਹੈ ਕਾਜੀ ਮੇਰੇ ਕੋਲੋਂ ਕੀ ਕਰਾਉਂਦਾ, ਮੈਂ ਫੌਜ ਭੇਜਦਾ ਕੀ ਕਰਦਾ, ਇਹ ਗੱਲਾਂ ਬਾਤਾਂ ਹੋ ਰਹੀਆਂ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ